सदगुरु गुरुपूर नारायण गुरु गोविंद गोपाल गुरु गुरुपूर नारायण गुरुदयाल सुमरथ गुरु गुरु नानक पतत उदाहरण ओजल विकम सुबाह गुरु बोधारियम नानक पूर करम सतगुरु चरणी लगियम तन तन गुरुदेव जिस संग हर जपे गुरु कृपाल जब पै तब गुण सब छपे पार ब्रह्म गुरुदेव नीचो छपे गुण गाय बे अंत नानक हर जसे सो कौटल गुरु सेविये सुहाय दर्शन पर से गुरु कै जन्म मरण दुख जाए हो वैसे सच्चे पातशाह मल जन्म जन्म दी कटिए सज्जन सच्चा पातशाह सिरसा इस पास बैठिया सोही है सब नावे शाह सज्जन सच्चा पातशाह सिरसा शाह इस पास बैठे हैं सो ही है सुना ना स्वाहो
वाहेगुरु साहब जीओ सोरठ महला चौथा पंच पदा आचार चरा ता सिद्ध होई सिद्धि ते बुद्ध पाई प्रेम के सर लागे तन भीतर ता भ्रम काटया जाई आचार चरा ता सिद्ध होई सिद्धि ते बुद्ध पाई प्रेम के सर लागे तन भीतर ता भ्रम काट जाई मेरे गोविंद अपने जन को दे वड़ियाई गुरमत राम नाम परगस हो सदा रहो सरनाई रहाओ यो संसार सब आवन जाना मन मूर्ख चेत जाना हर जियो कृपा करो गुरु मेलो तार नाम समाना जिसकी बात सोई प्रभ जाने जिसनु दे सो पाए वास्ते अनूप अत अगमे अगोचर गुर पूरा लख लखाए जिने चाखी सोई जाने गुंगे की मठियाई रतन लकाया लुकै नाही जे को रखाए लुकाई सब किश तेरा तू अंतर जामी तू सबना का प्रभ सोई जिसनु दात कर है सो पाए जन नानक अवर न कोई सब किश तेरा तू अंतर जामी तू सबना का प्रभ सोई जिसनु दात कर है सो पाए जन नानक अवर न कोई वाहिगुरु जी का खालसा वाहिगुरु जी की फतह आरत पंदा तिस लगा हर ना हो न जिन्ना पास जग जीवन पुरख त्याग कै मानस संधि आस आसारत पंदा तिस लगा हर ना हो न जिन्ना पास जग जीवन पुरख त्याग कह मानस संधि आस गोया पाए बगुचिया ਗਲ ਪਈ ਸਜਮ ਕੀ ਫਾਸ ਜਿਹਾ ਬੀਜੈ ਸੋਲਣ ਮੱਥਾ ਜੋ ਲਿਖਿਆਸ ਰੈਣ ਬਿਹਾਰੀ ਪਛਤਾਰੀ ਉਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਰ ਸੁਹੰਦਾ ਤਿਸ ਲੱਗਾ ਜਿਸ ਮਨ ਹਰਿ ਚਰਨ ਨਿਵਾਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਰ ਸੁਹੰਦਾ ਤਿਸ ਲੱਗਾ ਜਿਸ ਮਨ ਹਰਿ ਚਰਨ ਨਿਵਾਸ ਆਸਾਰ ਤਪੰਦਾ ਤਿਸ ਲੱਗਾ ਹਰ ਨਾ ਹੋ ਨ ਜਿੰਨਾ ਪਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਖੇ ਸਜ ਕੇ ਜੋ ਇਹ ਹਾੜ ਦਾ ਮਹੀਨਾ ਚੜਿਆ ਹੈ ਗੁਰੂ ਘਰ ਦੀ ਰੀਤੀ ਦੇ ਅਨੁਸਾਰ ਸੰਪੂਰਨ ਪਾਠ ਬਾਰਾਂ ਮਹੀਨੇ ਦਾ ਸਰਵਣ ਕੀਤਾ ਉਪਰੰਤ ਜੋ ਹਾੜ ਦਾ ਮਹੀਨਾ ਹੈ ਉਹ ਸਰਵਣ ਕੀਤਾ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਰਾਂ ਮਹੀਨਿਆਂ ਦੁਆਰਾ ਸਿੱਖ ਸੰਗਤਾਂ ਨੂੰ ਸਿੱਖਿਆ ਉਪਦੇਸ਼ ਬਖਸ਼ੇ ਹਨ ਜਿਹਨਾਂ ਉਪਦੇਸ਼ਾਂ ਦਾ ਸਦਕਾ ਸੁਣਨ ਦਾ ਵੀ ਮਹੱਤਵ ਹੈ। ਸਭ ਤੋਂ ਪ੍ਰਥਮ ਕਿਉਂ ਜੇ ਸੁਣਿਆ ਹੀ ਨਾ ਜਾਏ ਤੇ ਅੱਗੇ ਉਸਦਾ ਭਾਵ ਕੀ ਸਮਝਦੇ ਹਾਂ ਕੀ ਸਮਝ ਸਕਦੇ ਹਾਂ ਬਚਨਾਂ ਦਾ ਵਾਕਾਂ ਦਾ ਉਹ ਸਤਿਗੁਰੂ ਮਹਾਰਾਜ ਜੀ ਨੇ ਉਸ ਤੋਂ ਉਪਰੰਤ ਉਹਨਾਂ ਬਚਨਾਂ ਵਿੱਚ ਜੋ ਭਾਵ ਦੱਸੇ ਹਨ ਜਾਂ ਉਪਦੇਸ਼ ਦਿੱਤਾ ਹੈ ਜਦੋਂ ਉਸਨੂੰ ਅਸੀਂ ਆਪਣੀ ਵਰਤੋਂ ਵਿੱਚ ਲਿਆਵਾਂਗੇ ਜਿਸ ਨੂੰ ਮਨਵਾਣੀ ਸਰੀਰ ਕਰਕੇ ਮੰਨਣ ਕਹਿ ਦਈਦਾ ਹੈ ਉਹ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਦੁਆਰਾ ਮੰਨਣ ਕਰਕੇ ਫਿਰ ਇਸ ਜਨਮ ਨੂੰ ਜਿੱਤ ਲਈਦਾ ਹੈ ਹਾਰ ਕੇ ਨਹੀਂ ਜਾਈਦਾ ਇਹ ਮੰਨੇ ਨਾ ਸੋਈ ਜਿਣ ਜਾਏ ਔਰ ਹੀ ਕਰਮ ਨਾ ਲਿਖੇ ਲਾਏ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਸਿੱਖਿਆ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਬਾਣੀ ਤੋਂ ਬਿਨਾਂ ਹੋਰ ਜਿਤਨੇ ਵੀ ਕੋਈ ਦੇਵੀ ਦੇਵਤਿਆਂ ਦੇ ਮੰਤਰ ਆਰਾਧਨ ਜਪ ਤਪ ਆਦਿਕ ਕਰਨੇ ਹਨ ਉਹ ਕੀਤੇ ਹੋਏ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦੇ ਲੇਖੇ ਵਿੱਚ ਨਹੀਂ ਪੈਂਦੇ ਆਓ ਦੇਵੀ ਦੇਵਤਿਆਂ ਦੇ ਪਾਸ ਜਿੰਨੀ ਕੋਈ ਸ਼ਕਤੀ ਭਗਤੀ ਜਾਂ ਉਹਨਾਂ ਦੇ ਅਸਥਾਨ ਹਨ ਉੱਥੇ ਤਾਂ ਉਹ ਉਹਨਾਂ ਤੋਂ ਉਹਨੂੰ ਲਾਭ ਹੋ ਸਕਦਾ ਹੈ ਪਰ ਜੋ ਵਾਹਿਗੁਰੂ ਸਰਵ ਕਲਾ ਸਮਰੱਥ ਹੈ ਜਿਸਨੇ ਸਾਰੇ ਦੇਵੀ ਦੇਵਤੇ ਪੀਰ ਪੈਗੰਬਰ ਅਵਤਾਰ ਸਾਰੀ ਸ੍ਰਿਸ਼ਟੀ ਰਚੀ ਹੈ ਉਸਦੀ ਸਮਰੱਥਾ ਦਾ ਸ੍ਰਿਸ਼ਟੀ ਨੂੰ ਰਚਨਾ ਪਾਲਣਾ ਕਰਨੀ, ਫਿਰ ਉਸਦੀ ਸਮਾਪਤੀ ਕਰਨੀ, ਉਸ ਜੈਸਾ ਕੋਈ ਐਸਾ ਹੋਰ ਸਮਰੱਥ ਨਹੀਂ ਕਿਹਾ ਜਾਂਦਾ। ਉਸਦੇ ਬਸ ਹੀ ਜਿਸਨੂੰ ਕਾਲ ਕਹਿੰਦੇ ਹੈ, ਜਿੰਨੀ ਵੀ ਸ੍ਰਿਸ਼ਟੀ ਸਾਜੀ ਹੈ ਵਾਹਿਗੁਰੂ ਪਰਮੇਸ਼ਵਰ ਨੇ, ਇਹ ਸਭ ਉਸਦੇ ਹੁਕਮ ਵਿੱਚ ਜਿੰਨਾ ਜਿੰਨਾ ਕਿਸੇ ਨੂੰ ਇਸ ਸੰਸਾਰ ਦੇ ਵਿੱਚ ਸੂਖਮ ਸ੍ਰਿਸ਼ਟੀ ਨੂੰ ਜਾਂ ਸਥੂਲ ਸ੍ਰਿਸ਼ਟੀ ਨੂੰ ਜਾਂ ਜੀਵ ਸ੍ਰਿਸ਼ਟੀ ਨੂੰ ਜਾਂ ਅੰਡ ਜੇਲ ਸੇਤ ਜੁਤ ਆਦਿਕ ਤੋਂ ਪਈ ਹੋਈ ਪੈਦਾ ਹੋਈ ਸ੍ਰਿਸ਼ਟੀ ਨੂੰ ਸਮਾ ਦਿੱਤਾ ਹੈ, ਉਹ ਤੋਂ ਵੱਧ ਕੋਈ ਇਸ ਸੰਸਾਰ ਦੇ ਵਿੱਚ ਨਹੀਂ ਰਹਿ ਸਕਦਾ, ਕਿਉਂਕਿ ਸਭ ਉਹਦੇ ਹੁਕਮ ਦੇ ਵਿੱਚ ਹੀ ਹਨ। ਜੈਸੇ ਬ੍ਰਹਮਾ ਵਿਸ਼ਨ ਮੇ ਮਹਾਂਦੇਵ ਤ੍ਰੈਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ, ਜਿਨ ਕੀਏ ਤੁਸੀਂ ਨੇ ਚੇਤੇ ਵਿਪਰੇ ਹਰ ਗੁਰਮੁਖ ਸੋਜੀ ਪਾਏ। ਹੋਰ ਜਿੰਨੀ ਵੀ ਸ੍ਰਿਸ਼ਟੀ ਵਾਹਿਗੁਰੂ ਦੀ ਪੈਦਾ ਕੀਤੀ ਹੈ, ਤਿੰਨਕੋ ਜਨਮ ਮਰਨ ਦੁੱਖ ਪਾਏ, ਠੀਕ ਹੈ ਉਹਨਾਂ ਦੇਵਤਿਆਂ ਨੂੰ ਸ਼ਕਤੀਆਂ ਦਿੱਤੀਆਂ, ਸਹੂਲਤਾਂ ਵੀ ਹੈ, ਪਰ ਜਿੰਨੀ ਦੇਤੀ ਸ੍ਰਿਸ਼ਟੀ ਪ੍ਰਭ ਤੇਰੀ, ਉਹਨਾਂ ਨੂੰ ਜਨਮ ਮਰਨ ਦਾ ਬੜਾ ਭਾਰੀ ਦੁੱਖ ਹੈ। ਉਹਨਾਂ ਵਾਸਤੇ ਜੰਮ ਵੀ ਆਉਂਦੇ ਹੈ, ਹੋਰ ਐਸਾ ਜੋ ਵਿਚਾਰਾਂ ਦੱਸੀਆਂ ਹੋਈਆਂ ਹਨ ਉਹ ਸੰਸਾਰ ਦੇ ਵਿੱਚ ਵਰਤਦੀਆਂ ਨੇ, ਭਾਵੇਂ ਸਾਨੂੰ ਆਪਣੀ ਬੁੱਧੀ ਦੇ ਅੰਦਰ ਉਹ ਪ੍ਰਤੱਖ ਨਹੀਂ ਹੁੰਦੇ ਹੈ ਕਿ ਉਹ ਸੂਖਮ ਚੀਜ਼ਾਂ ਨੇ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਸੂਖਮ ਸਰੀਰ ਹੈ, ਜਿਸ ਵੇਲੇ ਸਰੀਰ ਨੂੰ ਛੱਡਦਾ ਆ, ਉਹਦੇ ਵਾਸਤੇ ਉਸੇ ਤਰ੍ਹਾਂ ਦੇ ਜੈਸਾ ਕੋਈ ਕਿਸੇ ਦਾ ਮੱਥੇ ਜੋ ਲਿਖਿਆਸ, ਜੋ ਵੀ ਹਿਰਦੇ ਦੇ ਵਿੱਚ ਉਸਦਾ ਕਰਮ ਕੀਤਾ, ਉਸਦੇ ਸੰਸਕਾਰ ਲਿਖੇ ਜਾਂਦੇ ਹੈ, ਤੇ ਉਸਦੇ ਅਨੁਸਾਰ ਹੀ ਜਿਹੜਾ ਤੇ ਕੋਈ ਚੰਗੇ ਸ੍ਰੇਸ਼ ਗੁਣ ਧਾਰਨ ਕਰਦਾ ਹੈ ਜਾਂ ਭਗਤੀ ਮਾਰਗ ਤੇ ਚੱਲ ਪੈਂਦਾ ਹੈ, ਉਹਦੇ ਵਾਸਤੇ ਤਾਂ ਨਹੀਂ ਜਮ ਆਉਂਦੇ। ਜਿਹੜੇ ਇਸ ਮਾਰਗ ਨੂੰ ਛੱਡ ਕੇ ਕੁਸੰਗਤ ਦੇ ਵਿੱਚ ਲੱਗ ਜਾਂਦੇ ਹੈ, ਉਹਨਾਂ ਦੇ ਵਾਸਤੇ ਫੇਰ ਉਹ ਠੀਕ ਜ਼ਰੂਰ ਜਮ ਆਉਂਦੇ ਜਾਂ ਜੰਮਣ ਮਰਨਾ ਉਹਨਾਂ ਨੂੰ ਬਣਿਆ ਰਹਿੰਦਾ ਹੈ। ਸੋ ਐਸੀ ਵਾਹਿਗੁਰੂ ਪਰਮੇਸ਼ਵਰ ਦੀ ਜੋ ਸਤਿਗੁਰੂ ਮਹਾਰਾਜ ਜੀ ਨੇ ਇਹ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ, ਇਹ 12 ਮਹੀਨੇ ਜਿਨ੍ਹਾਂ ਦਾ ਸਮੇਂ ਦੇ ਵਿਚਾਰ ਅਨੁਸਾਰ ਮੂਲ ਇਹ ਸੂਰਜ ਦੀਆਂ 12 ਰਾਸਾਂ ਮੰਨੀਆਂ ਗਈਆਂ ਹਨ, ਕਿਉਂਕਿ ਸੂਰਜ ਤੇ ਚੰਦਰਮਾ ਇਹ ਦੋ ਰੋਸ਼ਨੀ ਕਰਨ ਵਾਲੇ ਵੱਡੇ ਕੇਂਦਰ ਹਨ। ਵੈਸੇ ਜਿਹੜਾ ਅਗਨੀ ਤੱਤ ਹੈ, ਅਗਨੀ ਕੀ ਚੀਜ਼ ਹੈ, ਜਿਸ ਦੇ ਵਿੱਚ ਇਹ ਗੁਣ ਹੋਣ, ਪ੍ਰਕਾਸ਼ ਕਰਨ ਦੀ ਸ਼ਕਤੀ, ਚਾਨਣ ਕਰ ਦੇਣਾ, ਜਿਸ ਦੇ ਵਿੱਚ ਦਾ ਸ਼ਕਤੀ ਹੋਵੇ, ਸਾੜ ਦੇਣਾ ਕਿਸੇ ਚੀਜ਼ ਨੂੰ ਕਿ ਉਸ ਤੋਂ ਗਰਮੈਸ਼ ਹੋਵੇ, ਇਹ ਅਗਨੀ ਦੇ ਸਰੂਪ ਦਾ ਵਰਣਨ ਕੀਤਾ ਹੈ। ਸੋ ਅਗਨੀ ਵੀ ਇੱਕ ਪ੍ਰਕਾਰ ਦੀ ਨਹੀਂ ਹੈ, ਜਿਵੇਂ ਲੱਕੜਾਂ ਵਿੱਚ ਅਗਨੀ ਹੈ, ਚੁੱਲ੍ਹੇ ਵੀ ਲੱਕੜਾਂ ਪਾ ਕੇ ਸਾੜਦੇ ਹੈ, ਉਹ ਵੀ ਹੈ, ਤੇ ਦੂਸਰੀ ਅਗਨੀ ਬੜੇ ਬੜੇ ਜੰਗਲ ਉਹਨਾਂ ਦੇ ਵਿੱਚ ਅੱਗ ਲੱਗ ਜਾਣੀ, ਜਾਂ ਅਗਨੀ ਹੈ ਉਹਦਾ ਨਾਮ, ਇੱਕ ਸਮੁੰਦਰ ਵਿੱਚ ਅਗਨੀ ਹੈ ਜੋ ਸਮੁੰਦਰ ਦੇ ਪਾਣੀ ਨੂੰ ਸਾੜੀ ਜਾਂਦੀ ਹੈ, ਇੱਕ ਹੋਰ ਅਗਨੀ ਹੈ ਵਿਦਯੁਤ ਜਿਸਨੂੰ ਕਿਹਾ ਜਾਂਦਾ ਹੈ ਬਿਜਲੀ, ਇਹ ਜੇ ਬੱਦਲਾਂ ਵਿੱਚ ਵੀ ਰਹਿੰਦੀ ਹੈ, ਹੋਰ ਚੀਜ਼ਾਂ ਦੇ ਕਸ਼ਣ ਤੋਂ ਵੀ ਪੈਦਾ ਹੁੰਦੀ ਹੈ, ਇਸ ਤਰ੍ਹਾਂ ਇਸਦੇ ਭੇਦ ਹਨ। ਛੇ ਚੀਜ਼ਾਂ ਪ੍ਰਕਾਸ਼ ਕਰਨ ਵਾਲੀਆਂ ਮੰਨੀਆਂ, ਜਿਸ ਤੋਂ ਜਿਹੜਾ ਸੂਰਜ ਹੈ ਇਹ ਸਭ ਤੋਂ ਵੱਡਾ ਜੋਤੀ ਮੰਨਿਆ ਗਿਆ ਹੈ, ਤੇ ਇਹ ਜਿਸ ਵੇਲੇ ਹਾੜ ਦਾ ਮਹੀਨਾ ਸ਼ੁਰੂ ਹੁੰਦਾ ਹੈ ਉਸ ਵੇਲੇ ਇਹ ਪੂਰਨ ਐਨ ਆਪਣੇ ਇਸ ਦੇਸ਼ ਦੇ ਵਿੱਚ ਬਲ ਵਿੱਚ ਹੁੰਦਾ ਹੈ, ਸੂਰਜ ਚੰਗਾ ਤਪਦਾ ਹੈ, ਧਰਤੀ ਨੂੰ ਵਿੱਚ ਪਾ ਦਿੰਦਾ ਹੈ, ਸਰੀਰਾਂ ਨੂੰ ਵਿੱਚ ਪਾ ਦਿੰਦਾ ਹੈ, ਇਸ ਦੇ ਨਾਲ ਤਪਸ਼ ਪੈਦਾ ਹੁੰਦੀ ਹੈ, ਤਪਸ਼ ਨੂੰ ਦੂਰ ਕਰਨ ਵਾਸਤੇ ਅਸੀਂ ਕੋਈ ਠੰਡੀਆਂ ਵਸਤੂਆਂ, ਠੰਡ ਹੋਵੇ ਉਹਦੇ ਸਾਧਨਾਂ ਨੂੰ ਕਰਦੇ ਹਾਂ, ਇਹ ਤਾਂ ਹੈ ਬਾਹਰਲੀ ਚੀਜ਼। ਜੇ ਪਰਮੇਸ਼ਵਰ ਦੀ ਭਗਤੀ ਹੈ ਜਾਂ ਆਪ ਪਰਮੇਸ਼ਵਰ ਹੈ, ਉਹ ਤਾਂ ਬਹੁਤ ਸੂਖਮ ਤੋਂ ਸੂਖਮ ਹੈ, ਉਹ ਵੱਡਿਆਂ ਤੋਂ ਵੱਡਾ ਵੀ ਕਿਹਾ ਹੈ, ਕਿਉਂਕਿ ਉਸ ਤੋਂ ਠੀਕ ਹੈ ਧਰਤੀ ਆਦਿਕ, ਇਸ ਨਾਲ ਪਾਣੀ, ਪਾਣੀ ਨਾਲੋਂ ਅਗਨੀ, ਅਗਨੀ ਨਾਲੋਂ ਵਾਯੂ, ਵਾਯੂ ਨਾਲੋਂ ਆਕਾਸ਼, ਆਕਾਸ਼ ਨਾਲੋਂ ਤਿੰਨ ਗੁਣ, ਤਿੰਨ ਗੁਣਾਂ ਤੋਂ ਅੱਗੇ ਪ੍ਰਕਿਰਤੀ ਹੈ, ਤਾਂ ਇਹਨਾਂ ਦਾ ਅੰਤ ਪਾਰਾਵਾਰ ਨਹੀਂ ਆਉਂਦਾ, ਪਰ ਇਹ ਵਾਹਿਗੁਰੂ ਪਰਮੇਸ਼ਵਰ ਦੀਆਂ ਬਣਾਈਆਂ ਹਨ, ਕਿਸੇ ਹੱਦਬੰਦੀ ਦੇ ਵਿੱਚ ਹਨ, ਜਿਸ ਦੀ ਹੱਦਬੰਦੀ ਨੂੰ ਅਸੀਂ ਨਹੀਂ ਜਾਣ ਸਕਦੇ, ਪਰ ਵਾਹਿਗੁਰੂ ਪਰਮੇਸ਼ਰ ਜਿਹੜਾ ਜਿਨ ਬਣਾਈਆਂ ਉਹ ਜਾਣਦਾ ਹੈ, ਔਰ ਉਸਦੇ ਕੰਟਰੋਲ ਦੇ ਵਿੱਚ ਹਨ, ਸਾਰੀਆਂ ਉਸਦੇ ਹੁਕਮ ਦੇ ਵਿੱਚ ਹਨ ਇਹ ਜਿੰਨੀਆਂ ਵੀ ਚੀਜ਼ਾਂ ਨੇ, ਤੇ ਇਹ ਤਾਂ ਜਿਹੜੇ ਤੱਤ ਸੂਰ ਨੇ ਇਹਦਾ ਅੱਖਾਂ ਨਾਲ ਦਿਸਣ ਵਿੱਚ ਵੀ ਆਉਂਦੇ ਹੈ, ਪਰ ਇਹਨਾਂ ਅੱਖਾਂ ਦੇ ਨਾਲ ਅਸੀਂ ਆਪਣੇ ਹੋਰ ਤਾਂ ਕੀ ਗੱਲ ਹੈ, ਸੂਖਮ ਸਰੀਰ ਨੂੰ ਜਿਹੜੇ ਇੰਦਰੀ ਹੈ ਉਹ ਸਟੂਲ ਅੱਖਾਂ ਨਹੀਂ ਦੇ ਸਕਦੀਆਂ, ਜਿਹੜੀ ਸੁਣ ਸ਼ਕਤੀ ਹੈ ਉਹ ਹੈ ਰਸ ਆਦਿਕ ਹੈ, ਉਹ ਰਸਾਂ ਨਾਲ ਹੀ ਅਨੁਭਵ ਹੁੰਦੇ ਹਨ, ਇਹ ਸੂਖਮ ਦੀ ਵਿਚਾਰ ਚੱਲੀ ਹੈ, ਗੱਲ ਸਮਝਣੀ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ ਉਹ ਕਿੰਨਾ ਸੂਖਮ ਹੈ, ਜਿਹੜੇ ਪੰਜੇ ਗਿਆਨ ਇੰਦਰੇ ਹਨ ਤੇ ਕਰਮ ਇੰਦਰੀਆਂ ਨੇ ਤਾਂ ਉੱਥੇ ਉਹਨਾਂ ਦੀ ਕੀ ਪਹੁੰਚ ਹੋਣੀ ਹੈ, ਉਹ ਵੀ ਨਹੀਂ ਉਸਨੂੰ ਵਿਸ਼ੇ ਕਰ ਸਕਦੇ। ਉਸਦਾ ਗਿਆਨ ਨਹੀਂ, ਇਹਨਾਂ ਨੂੰ ਸਮਝ ਨਹੀਂ ਆ ਸਕਦੀ। ਇਸੇ ਤਰ੍ਹਾਂ ਹੀ ਜਿਹੜਾ ਇਸ ਤੋਂ ਅੱਗੇ ਪ੍ਰਾਣ ਹਨ ਸਾਡੇ, ਪ੍ਰਾਣ ਤੋਂ ਜਿਹੜੇ ਸਰੀਰ ਦੇ ਵਿੱਚ ਹਵਾ ਹੈ ਉਹ ਵੱਖੋ ਵੱਖਰਾ ਕੰਮ ਕਰਦੀ ਹੈ, ਵਾਹਿਗੁਰੂ ਦੇ ਹੁਕਮ ਵਿੱਚ ਹੈ। ਉਹ ਪੰਜ ਪ੍ਰਕਾਰ ਦੀ ਹੈ, ਪੰਜਾਂ ਥਾਵਾਂ ਦੇ ਵਿੱਚ ਵਾਹਿਗੁਰੂ ਨੇ ਟਿਕਾਈ ਹੋਈ ਹੈ ਕਿ ਪੰਜਾਂ ਥਾਵਾਂ ਦੇ ਵਿੱਚ ਹੀ ਆਪਣਾ ਉਹ ਕੰਮ ਕਰਦੀ ਰਹਿੰਦੀ ਹੈ। ਜੇ ਇੱਕ ਸਥਾਨ ਦੇ ਵਿੱਚ ਵੀ ਉਸਦੀ ਕਿਰਿਆ ਦਾ ਫਰਕ ਪੈ ਜਾਏ ਤੇ ਸਾਨੂੰ ਜੀਣਾ ਮੁਸ਼ਕਿਲ ਹੋ ਜਾਂਦਾ ਹੈ, ਦੁੱਖ ਹੁੰਦਾ ਹੈ। ਅੱਗੇ ਸੂਖਮ ਵਿਚਾਰ ਵਾਲਿਆਂ ਨੇ, ਯੋਗ ਮਤ ਵਾਲਿਆਂ ਨੇ ਪੰਜ ਉਪ ਪ੍ਰਾਣ ਵੀ ਮੰਨੇ ਹਨ, ਇਹ ਵਿਚਾਰਾਂ ਇਸ ਵਾਸਤੇ ਵੀ ਕੀਤੀਆਂ ਜਾਂਦੀਆਂ ਨੇ, ਕਈ ਮਤਾਂ ਮਤਾਂਤਰਾਂ ਵਾਲੇ ਸਥੂਲ ਸਰੀਰ, ਸੂਖਮ ਸਰੀਰ, ਪ੍ਰਾਣ, ਮਨ, ਬੁੱਧ ਉਹ ਉੱਥੇ ਜਾ ਕੇ ਖੜ ਗਏ ਨੇ, ਉਹ ਕਹਿੰਦੇ ਵੀ ਇਹੀ ਪਰਮਾਤਮਾ ਪਰਮੇਸ਼ਰ ਹੈ, ਆਤਮਾ ਹੈ। ਇਸ ਕਰਕੇ ਉਸਦਾ ਨਿਰਣਾ ਜ਼ਰੂਰੀ ਹੈ, ਸ਼ੁੱਧ ਸਰੂਪ ਦਾ, ਜਿਹੜਾ ਸ਼ੁੱਧ ਸਰੂਪ ਪਰਮਾਤਮਾ ਦੇਵ ਹੈ। ਸੋ ਜਿਸ ਤਰ੍ਹਾਂ ਸਾਡੇ ਅੰਦਰ ਜਿਹੜੀ ਹਰਕਤ ਹੋ ਰਹੀ ਹੈ ਦਿਲ ਦੀ, ਦਿਲ ਦੇ ਅੰਦਰ ਉਸਦੇ ਚਾਰ ਹਿੱਸੇ ਹਨ, ਉਸਦੇ ਅੰਦਰ ਉਸਦਾ ਮੁੱਖ ਜਿਹੜਾ ਉਹ ਸਰੀਰ ਦਾ ਲਹੂ ਦਾ ਕੇਂਦਰ ਹੈ। ਇਸ ਤਰ੍ਹਾਂ ਹੀ ਜਿਹੜੇ ਫੇਫੜੇ ਨੇ ਇਹਨਾਂ ਨੂੰ ਤਾਂ ਜਿਹਨੂੰ ਪ੍ਰਾਣ ਕਹਿੰਦੇ ਉਹ ਇਹਦੀ ਕਿਰਿਆ ਕਰਾਉਂਦੇ ਹੈ। ਜਿਹੜੇ ਅਸੀਂ ਬੋਲਦੇ ਹਾਂ ਉਹਦੇ ਨਾਲ ਪ੍ਰਾਣ, ਜਿਹੜੇ ਅਸੀਂ ਬੋਲਦੇ ਹਾਂ ਵੀ ਉਹ ਕੰਠ ਜਿਹੜਾ ਹੈ, ਗਲਾ ਹੈ, ਉਸ ਤੋਂ ਅੱਗੇ ਪਹਿਲਾਂ ਮਨ ਦਾ ਫੁਰਨਾ ਹੁੰਦਾ ਹੈ, ਫਿਰ ਉਹ ਫੁਰਨਾ ਹੋ ਕੇ ਉਹ ਕੰਠ ਤੋਂ ਅੱਗੇ ਜਿਹੜਾ ਤਾਂ ਗੂੰਗਾ ਹੋਵੇ ਉਹ ਬੋਲ ਨਹੀਂ ਸਕਦਾ, ਜ਼ਬਾਨ ਜਿਹੜੀ ਹੈ ਉਹ ਫਿਰ ਉੱਥੇ ਆ ਕੇ ਉਹਦੇ ਉੱਤੇ ਵਾਕ ਬਣ ਜਾਂਦਾ ਹੈ, ਬੋਲਣ ਵਾਲਾ, ਸੁਣਨ ਵਾਲਾ, ਉਹਨੂੰ ਉਦਾਨ ਵਾਯੂ ਕਹਿੰਦੇ ਹੈ। ਇਸੇ ਤਰ੍ਹਾਂ ਹੀ ਹੋਰ ਵਾਯੂ ਵੀ ਜਿਹੜੇ ਆਪਣੇ ਸਭ ਤੋਂ ਵੱਡੇ ਸਰੀਰ ਦੇ ਵਿੱਚ ਮਲ ਦਾ ਤਿਆਗ ਕਰਨ ਵਾਲੀ ਉਹ ਜਿਹੜੀ ਕਿਰਿਆ ਹੈ ਉਹਨੂੰ ਅਪਾਨ ਵਾਯੂ ਕਹਿੰਦੇ ਹੈ। ਉੱਥੇ ਉਸ ਗੋਲਕ ਦੇ ਵਿੱਚ ਰੱਖੀ ਹੋਈ ਹੈ ਵਾਹਿਗੁਰੂ ਨੇ, ਤੇ ਉਹਦੇ ਹੁਕਮ ਦੇ ਵਿੱਚ ਕੰਮ ਕਰ ਰਹੀ ਹੈ। ਸਾਡਾ ਉੱਥੇ ਨਹੀਂ ਜ਼ੋਰ ਚੱਲਦਾ, ਨਾ ਇਹਦੇ ਉੱਤੇ ਜ਼ੋਰ ਹੈ, ਆਪਣੇ ਆਪ ਰਾਤ ਦਿਨ ਆਟੋਮੈਟਿਕਲੀ ਕੰਮ ਕਰਦੀਆਂ ਰਹਿੰਦੀਆਂ। ਇੰਨਾ ਹੀ ਨਹੀਂ ਹੁਣ ਦੇਖਣਾ ਵੀ ਮੇਰਾ ਸਰੀਰ ਹੈ, ਕਥਾ ਸੁਣ ਆਇਆ ਬੈਠਾ ਹੈ, ਇਹਦੇ ਵਿੱਚ ਕੀ ਹੈ, ਤੇ ਉਹ ਜਿਹੜੇ ਮੈਂ ਆ ਵੀ ਉਹਨਾਂ ਨੂੰ ਉਹ ਮੈਂ ਉਹ ਮੇਰੇ ਕੰਟਰੋਲ ਨੇ, ਮੈਂ ਉਹਨਾਂ ਤੋਂ ਕੰਮ ਲੈ ਰਿਹਾ। ਜਦੋਂ ਇਹ ਵਿਚਾਰ ਹੋ ਜਾਊਗੀ ਤਾਂ ਫਿਰ ਜਿਹੜਾ ਪਰੋਕਸ਼ ਆਤਮਾ ਹੈ, ਘੱਟ ਘੱਟ ਮੈਂ ਹਰ ਜੀਵ ਵਸਿਆ ਜਿਸ ਨੂੰ ਆਤਮਾ ਕਿਹਾ ਹੈ, ਔਰ ਉਸ ਦੇ ਨਾਲ ਹਉਮੈ ਕਰਕੇ, ਹਉਮੈ ਅਗਿਆਨ ਦਾ ਕਾਰਜ ਹੈ, ਅਵਿਦਿਆ ਹੈ, ਉਸ ਕਰਕੇ ਅਸੀਂ ਜੀਵ ਹਾਂ। ਉਹਨੂੰ ਕਹਿ ਦਿੰਦੇ ਆ ਜਿਸ ਵੇਲੇ ਇਹ ਹਉਮੈ ਦੂਰ ਹੋ ਗਈ ਜਾਂ ਅਗਿਆਨ ਦੂਰ ਹੋ ਗਿਆ, ਅਵਰਨ ਦੂਰ ਹੋ ਗਿਆ, ਉਸ ਦੇ ਅੱਗੇ ਭੇਦ ਹਨ ਅਗਿਆਨ ਦੇ, ਉਸ ਦੇ ਵਿੱਚ ਸ਼ਕਤੀ ਹੈ, ਉਹ ਤਾਂ ਨਹੀਂ ਕੋਈ ਦਿਸਣਾ ਅਗਿਆਨ, ਉਹਦੀ ਸ਼ਕਤੀ ਦਿਸਦੀ ਹੈ। ਇਸ ਤਰ੍ਹਾਂ ਹੀ ਰੱਬ ਉਹ ਨਹੀਂ ਦਿਸਦਾ, ਉਹਦੀ ਸ਼ਕਤੀ ਦੁਆਰਾ ਆਹ ਸਭ ਕੁਛ ਸਾਡੇ ਸਾਹਮਣੇ ਹੈ, ਜਿਸ ਨੂੰ ਕੁਦਰਤ ਕਹਿੰਦੇ ਹੈ। ਇਸ ਕਰਕੇ ਕੁਦਰਤ ਨੂੰ ਵੀ ਸਮਝਣਾ ਹੈ, ਉਹਦੇ ਕੀਤੇ ਨੂੰ ਵੀ ਸਮਝਣਾ ਹੈ, ਆਪਣੇ ਸਰੀਰ ਨੂੰ ਵੀ ਸਮਝਣਾ ਹੈ, ਪ੍ਰਾਣ ਆਦਿਕ ਨੂੰ। ਫਿਰ ਹੁਣ ਹੁਣੇ ਆਪਣੇ ਬੈਠੇ ਬੈਠੇ ਹੀ ਆਪ ਹੀ ਸਵਾਸ ਆਈ ਜਾਂਦੇ ਹੈ। ਇੱਕ ਹੋਰ ਵੱਡੀ ਅਸਚਰਜ ਗੱਲ ਹੈ ਕਿ ਸਵਾਸ ਅੰਦਰ ਰੱਖੇ ਹੋਏ ਨੇ, ਮੇਰੇ ਸਾਹ ਨਿਕਲਦੇ ਨੇ, ਜਦ ਇਹਨਾਂ ਨੂੰ ਬਾਹਰੋਂ ਖੁਰਾਕ ਨਾ ਮਿਲੇ, ਪ੍ਰਾਣ ਵਾਯੂ ਜਿਸ ਨੂੰ ਕਹਿੰਦੇ, ਆਕਸੀਜਨ ਕਹਿੰਦੇ, ਤੇ ਸਮਾਪਤ ਹੈ। ਬਾਹਰਲੀ ਹਵਾ ਵੀ ਵਾਹਿਗੁਰੂ ਪਰਮੇਸ਼ਰ ਨੇ ਬਣਾਈ ਹੈ, ਉਸਦੇ ਹੁਕਮ ਵਿੱਚ ਹੈ, ਉਸਦੇ ਆਸਰੇ ਹੈ। ਇਸੇ ਕਰਕੇ ਜਿਹੜੇ ਅੰਦਰ ਵੀ ਵਾਹਿਗੁਰੂ ਜੋਤੀ ਸਰੂਪ ਹੈ, ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ। ਨਮਸਕਾਰ ਨਿੰਡੋਤ ਬੰਦਨ ਅਨਕ ਬਾਰ ਜੰਗ, ਧੰਨ ਹੈ ਵਾਹਿਗੁਰੂ ਪਰਮੇਸ਼ਰ ਜੋ ਤੂੰ ਸਾਡੇ ਅੰਦਰ ਪ੍ਰਾਣ ਹਨ ਉਹਦਾ ਵੀ ਆਧਾਰ ਰੂਪ ਹੈ, ਤੈਨੂੰ ਨਮਸਕਾਰ ਹੈ, ਦੰਡਵਤ ਹੈ, ਅਨੇਕਾਂ ਵਾਰ ਤੇਰੀ ਅਸਰਜ ਮਹਿਮਾ ਹੈ, ਕੋਈ ਕਹੀ ਨਹੀਂ ਜਾ ਸਕਦਾ। ਉਹੀ ਫਿਰ ਪਰਮਾਤਮਾ ਦੇਵ ਹੈ, ਉਸਦੇ ਹੁਕਮ ਦੇ ਵਿੱਚ ਹੈ ਇਹ। ਇਹ ਆਪਣੇ ਆਪ ਹੀ ਦੇਖ ਲਓ ਚੱਲਦੇ ਰਹਿੰਦੇ ਹੈ, ਰਾਤ ਦਿਨੇ ਚੱਲਦੇ ਰਹਿੰਦੇ ਹੈ, ਕੰਮ ਕਰਦੇ ਰਹਿੰਦੇ ਹੈ, ਆਪਣੇ ਆਪ ਹੀ ਜੋ ਕੁਛ ਅਸੀਂ ਖਾਂਦੇ ਪੀਂਦੇ ਉਹਦਾ ਰਸ ਬਣ ਜਾਂਦਾ, ਲਹੂ ਬਣ ਜਾਂਦਾ, ਮਾਸ ਬਣ ਜਾਂਦਾ, ਹੱਡ ਬਣ ਜਾਂਦੇ ਹੈ, ਸ਼ੁਕਰ ਬਣ ਜਾਂਦਾ। ਇਹ ਹੈ ਕਰਤਾ ਭੁੱਖ। ਕੋਈ ਹੈ ਸੰਸਾਰ ਦੇ ਵਿੱਚ ਐਸਾ ਵੀ ਜਿਹੜਾ ਇਹ ਕੰਮ ਕਰ ਸਕਦਾ? ਫਿਰ ਇੱਕ ਸਰੀਰ ਨਹੀਂ, ਅਨੇਕਾਂ ਹੀ ਨੇ। ਇਸ ਕਰਕੇ ਬੇਅੰਤ ਬੇਅੰਤ ਹੀ ਹੈ। ਉਹਨੂੰ ਕਹਿੰਦੇ ਫਿਰ ਉਹ ਕਿਸੇ ਇੱਕ ਸ਼ਬਦ ਦੇ ਨਾਲ ਤਾਂ ਕਿਹਾ ਨਹੀਂ ਜਾਂਦਾ, ਇਹ ਉਸਦੇ ਗੁਣ ਨੇ ਵੱਖੋ ਵੱਖਰੇ ਵਾਕਾਂ ਅਨੁਸਾਰ, ਸ਼ਬਦਾਂ ਅਨੁਸਾਰ, ਵਰਨਾ ਅਨੁਸਾਰ। ਤਾਂ ਉਸਨੂੰ ਕਹਿੰਦੇ ਵੀ ਅਸਚਰਜ ਹੈ। ਅਸਚਰਜ ਤੋਂ ਵੀ ਦੁਨੀਆਂ ਚ ਅਸਚਰਜ ਚੀਜ਼ਾਂ ਨੇ, ਉੱਥੇ ਅੱਗੇ ਫੇਰ ਕਹੀ ਨਹੀਂ ਜਾ ਸਕਦੀ ਹੁੰਦੀ ਕੋਈ ਚੀਜ਼, ਬਹੁਤ ਕਹਿੰਦੇ ਬਸ ਵੀ ਇਹ ਤਾਂ ਅਸਚਰਜ, ਉਹ ਤਾਂ ਪਰੇ ਕੋਈ ਕਹੀ ਨਹੀਂ ਜਾਂਦੀ ਚੀਜ਼। ਵਾਹ ਨਾਮ ਅਚਰਜ ਕੋ ਹੋਈ ਅਚਰਜ ਤੇ ਪਰੋਖ ਨਾ, ਕੋਈ ਆਮ ਸੰਸਾਰ ਦੇ ਵਿੱਚ ਵੀ ਜਿੱਥੇ ਜਾ ਕੇ ਬੁੱਧੀ ਕਹਿੰਦੇ ਵੀ ਇਹ ਤਾਂ ਅਸਚਰਜ ਹੀ ਹੈ, ਉੱਥੇ ਸਮਾਪਤ ਹੈ, ਖੜ ਜਾਂਦੀ। ਅਸਚਰਜ ਦੀ ਸ਼ੋਅ ਦੇ ਨਾਲ ਇਹ ਕਰਤਾ ਪੁਰਖ ਆਪਣੇ ਅੰਦਰ ਰਾਤ ਦਿਨੇ ਉਹ ਚਲਾਈ ਜਾਂਦਾ ਹੈ, ਉਸਦੇ ਹੁਕਮ ਵਿੱਚ ਚੱਲਦੇ ਨੇ। ਉਹ ਤੋਂ ਬਿਨਾਂ ਅਸੀਂ ਹਵਾ ਤੋਂ ਬਿਨਾਂ ਉਹ ਤੋਂ ਬਿਨਾਂ ਜੀਵ ਨਹੀਂ ਸਕਦੇ। ਜੇ ਉਹ ਆਪਣੀ ਜਿਹੜੀ ਸੱਤਾ ਹੈ ਜਾਂ ਉਸਦਾ ਖਿਆਲ ਹੈ, ਅਸੀਂ ਤਾਂ ਉਹਨੂੰ ਵਿਸਾਰੇ ਹੋਏ ਹਾਂ, ਪਰ ਜੇ ਉਹ ਵਿਸਾਰ ਦੇਵੇ ਤਾਂ ਫੇਰ ਨਹੀਂ ਜੀਵ ਸਕਦੀ। ਇਸ ਕਰਕੇ ਉਹਨੂੰ ਜੀਵਨ ਰੂਪ ਕਿਹਾ ਹੈ। ਸਾਰੇ ਇੱਕ ਦਾ ਨੇ ਜਗ ਜੀਵਨ ਰੂਪ ਕਿਹਾ ਹੈ ਉਸ ਵਾਹਿਗੁਰੂ ਪਰਮੇਸ਼ਰ ਨੂੰ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਸੂਖਮ ਤੋਂ ਸੂਖਮ ਅੱਗੇ ਇਹ ਬੁੱਧੀ ਬਣਾ ਦਿੱਤੀ ਹੈ, ਮਨ ਬਣਾ ਦਿੱਤਾ ਹੈ। ਵਾਹਿਗੁਰੂ ਪਰਮੇਸ਼ਰ ਨੇ ਇਹ ਵੀ ਕੰਮ ਕਰਦੇ ਹੀ ਕਰਦੇ ਰਹਿੰਦੇ ਹੈ। ਇੱਕ ਹੋਰ ਅਸ਼ਚਰਜ ਬਾਤ ਹੈ ਵੀ ਜਾਗਦਿਆਂ ਹੋਇਆ ਤੇ ਸੁਪਨ ਸੁੱਤੇ ਪਿਆ ਸੁਪਨ ਅਵਸਥਾ ਵਿੱਚ, ਉਹ ਤੋਂ ਅੱਗੇ ਇੱਕ ਹੋਰ ਅਵਸਥਾ ਹੈ, ਸੁਖੋਪਤ ਅਵਸਥਾ ਹੈ ਜਿਹਨੂੰ ਗਾੜੀ ਨੀਂਦ ਕਹਿ ਦਿੰਦੇ ਹੈ। ਇੱਕ ਹੋਰ ਵੀ ਵਿਵਸਥਾ ਹੈ ਉਹ ਸੰਸਾਰ ਦੇ ਵਿੱਚ ਕਿਤੇ ਕਿਤੇ ਵਰਤਦੀ ਹੈ, ਉਹ ਹੈ ਆਪਣੇ ਬੇਸੁੱਧ ਬੇਹੋਸ਼ ਹੋ ਜਾਣਾ। ਇਹਨਾਂ ਦੇ ਵਿੱਚ ਫਰਕ ਹੈ। ਜਿਹੜੀ ਗਾੜੀ ਨੀਂਦ ਹੈ, ਸੁਖੋਪਤ ਹੈ, ਉਹ ਸਾਨੂੰ ਨਹੀਂ ਉੱਥੇ ਨਾ ਤਾਂ ਇਹ ਸਰੀਰ ਦਾ ਪਤਾ ਹੈ ਕਿੱਥੇ, ਨਾ ਸੰਸਾਰ ਹੈ, ਨਾ ਉੱਥੇ ਸੁਪਨ ਸੰਸਾਰ ਹੈ, ਉੱਥੇ ਕੁਝ ਨਹੀਂ ਪਤਾ। ਕਹਿੰਦੇ ਉੱਥੇ ਚੇਤਨ ਹੈ, ਕਹਿੰਦੇ ਹਾਂ ਚੇਤਨ ਤਾਂ ਹੈ ਹੀ ਹੈ, ਜਿਹਦੇ ਆਸੇ ਹੈ ਉਹਦਾ ਪਤਾ ਕਿਵੇਂ ਹੁੰਦਾ, ਫਿਰ ਗਿਆਨ ਕਿਵੇਂ ਹੁੰਦਾ ਹੈ? ਉਹ ਜਿਹੜਾ ਚੇਤਨ ਹੈ ਉਸਦੇ ਵਿੱਚ ਵੀ ਹੈ, ਜਿਸ ਵੇਲੇ ਅਸੀਂ ਸੁਪਨ ਅਵਸਥਾ ਵਿੱਚ ਆਉਂਦੇ ਹਾਂ ਜਾਂ ਜਾਗਰਤ ਅਵਸਥਾ ਦੇ ਵਿੱਚ ਆਉਂਦੇ ਹਾਂ, ਤੇ ਉਸਦੇ ਜਿਹੜੇ ਸੰਸਕਾਰ ਹੈ, ਜਿਹੜਾ ਇਹ ਚੇਤਾ ਆਉਂਦਾ ਨੇ ਵੀ ਕੁਝ ਪਤਾ ਹੀ ਨਹੀਂ ਹੈ, ਇਹ ਤਾਂ ਅਗਿਆਨ ਹੈ। ਤੇ ਉੱਥੇ ਵੀ ਇਸ ਗੱਲ ਦਾ ਵੀ ਪਤਾ ਨਹੀਂ ਹੈ, ਵੀ ਜਾਣਦਾ ਜਿਹੜਾ ਹੈ ਇਸ ਗੱਲ ਨੂੰ, ਉਹ ਚੇਤਨ ਦੇ ਆਸਰੇ ਹੈ। ਉਹ ਸੂਫਮ ਵਿਚਾਰਾਂ ਨੇ ਆਤਮਾ ਪ੍ਰਾਤਮਾ ਦੀਆਂ, ਸੋ ਜਿਹਨੂੰ ਅਸੀਂ ਸਭ ਤੋਂ ਪਹਿਲਾਂ ਇਸ ਸਰੀਰ ਦੇ ਅੰਦਰ ਹੀ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਵਿਆਪਕ ਹੈ, ਸਾਰੇ ਤੱਤਾਂ ਨੂੰ ਰਚਣ ਵਾਲਾ ਹੈ, ਸਾਰੇ ਉਸਦੇ ਹੁਕਮ ਦੇ ਵਿੱਚ ਨੇ, ਉਸ ਨੂੰ ਫੇਰ ਉਹਦੇ ਨਾਲ ਮਿਲਾਪ ਹੋਊਗਾ। ਪਹਿਲਾਂ ਜਿਹੜਾ ਆਤਮਾ ਹੈ ਇਸਦੇ ਅੰਦਰ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ, ਇੱਕ ਦਾਤ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾ। ਇਹ ਸਭ ਵਾਹਿਗੁਰੂ ਤੇਰੇ ਅਸ਼ਚਰਜ ਕੌਤਕ ਨੇ ਵਰਤਾਰੇ ਨੇ ਇਸ ਸੰਸਾਰ ਦੇ ਵਿੱਚ। ਸੋ ਪਹਿਲਾਂ ਆਤਮਾ ਦੀ ਆਪਣੇ ਆਪ ਦੀ ਸਾਖਿਆਤਾ ਹੋਊਗੀ, ਉਸਦਾ ਅਨੁਭਵ ਹੋਊਗਾ, ਉਹ ਕਿਵੇਂ ਹੋਊਗਾ। ਹੁਣ ਇਹ ਮਨ ਜਿਹੜਾ ਹੈ, ਇਹ ਚੰਚਲੇ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਇਹ ਖੜਦਾ ਹੀ ਨਹੀਂ ਹੈ, ਚਲੀ ਜਾਊ ਔਰ ਬਹੁਤ ਤੇਜ਼ ਚੱਲਦਾ, ਜਿਹਨੂੰ ਕੋਈ ਪਕੜ ਨਹੀਂ ਸਕਦਾ। ਫਿਰ ਮੈਂ ਫੜ ਲਵਾਂ। ਇਸ ਤਰ੍ਹਾਂ ਹੀ ਬੁੱਧੀ ਜਿਹੜੀ ਹੈ, ਜਿਹੜੀ ਸਮਝ ਹੈ, ਜਿਸ ਵੇਲੇ ਸੰਗਤ ਸ੍ਰੇਸ਼ਟ ਸੰਗਤ ਹੋ ਗਈ, ਉਹਦੇ ਵਿੱਚੋਂ ਗੁਰੂ ਮਹਾਰਾਜ ਦੀ ਸ਼ਰਨ ਲੈ ਲਈ, ਗੁਰੂ ਮਹਾਰਾਜ ਤੋਂ ਉਪਦੇਸ਼ ਲੈ ਲਿਆ, ਉਪਦੇਸ਼ ਨੂੰ ਸਿੱਖਿਆ ਨੂੰ ਮੰਨਣ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ, ਔਗੁਣ ਦੂਰ ਹੋਣੇ ਸ਼ੁਰੂ ਹੋ ਗਏ, ਸ੍ਰੇਸ਼ਟ ਗੁਣ ਆਉਣੇ ਸ਼ੁਰੂ ਹੋ ਗਏ। ਜਿਵੇਂ ਲਵ ਲੋਕ ਜਿਹੜੇ ਨੇ, ਇਹਦੇ ਥਾਂ ਸੰਤੋਖ ਆਉਣਾ ਸ਼ੁਰੂ ਹੋ ਗਿਆ, ਹੰਕਾਰ ਦੇ ਥਾਂ ਨਿਮਰਤਾ ਸ਼ੁਰੂ ਹੋ ਗਈ, ਹੁਣੇ ਇਹ ਸ੍ਰੇਸ਼ਟ ਗੁਣ ਹੋ ਗਏ ਤੇ ਫੇਰ ਹੁਣੇ ਹੋ ਗਏ, ਇਹ ਆਉਣਗੇ ਹੌਲੀ ਹੌਲੀ ਆਉਣਗੇ। ਇਹ ਵੀ ਨੀ ਪਤਾ ਹੈ ਵੀ ਇਸ ਜਨਮ ਦੇ ਵਿੱਚ ਹੀ ਆ ਜਾਣ ਸਾਰੇ, ਇਸ ਜਨਮ ਦੇ ਵਿੱਚ ਹੀ ਸਾਨੂੰ ਪੂਰਨ ਪ੍ਰਾਪਤੀ ਹੋ ਜਾਏ। ਹਾਂ, ਉਹ ਪਤਾ ਲੱਗੂਗਾ ਵੀ ਹਾਂ ਨਿਸ਼ਾਨੀਆਂ ਰਸਤੇ ਚੱਲੇ ਆਉਂਦੇ ਆ, ਇੱਥੇ ਹੁਣ ਪਹੁੰਚ ਗਏ। ਉਹ ਸਤਿਗੁਰੂ ਸਾਹਿਬ ਜੀ ਨੇ ਦੱਸਿਆ ਗੁਰਬਾਣੀ ਦੇ ਅੰਦਰ, ਉਹ ਸਾਨੂੰ ਪਤਾ ਲੱਗੂਗਾ ਵੀ ਮਨ ਜਿਹੜਾ ਹੈ ਅੱਜ ਬਾਣੀ ਪੜ੍ਹਨ ਲੱਗੇ ਆ ਚੰਗਾ ਖੜਿਆ ਹੈ, ਬਹੁਤਾ ਨਹੀਂ ਗਿਆ ਇੱਧਰ ਉੱਧਰ। ਇਸ ਤਰ੍ਹਾਂ ਹੀ ਬੁੱਧੀ ਦੇ ਅੰਦਰ ਵਿਚਾਰ ਜਿਹੜੇ ਨੇ ਉਹ ਚੰਗੇ ਆਉਣ ਲੱਗ ਪਏ, ਮਾੜੇ ਜਿਹੜੇ ਨੇ ਉਹ ਰਹਿਣ ਲੱਗ ਪਏ ਤੁਰਨੇ। ਮਾੜੇ ਵੀ ਨੇ ਕਾਮ ਕਰੋ ਲੋਭ ਮੋਹ ਹੰਕਾਰ, ਇਹ ਦੂਰ ਹੀ ਦੂਰ ਕਰਦੇ ਨੇ। ਸਤ ਸੰਤੋਖ ਧੀਰਜ ਧਰਮ ਵਿਚਾਰ, ਇਹ ਵਾਹਿਗੁਰੂ ਪਰਮੇਸ਼ਵਰ ਦੇ ਨੇੜੇ ਕਰਦੇ ਆ। ਉਸ ਦੇ ਨਾਲ ਫਿਰ ਜਿਹੜਾ ਨਾਮ ਹੈ, ਸ਼ਬਦ ਹੈ, ਬਾਣੀ ਹੈ, ਉਹ ਜਿਸ ਵੇਲੇ ਉਹਦੇ ਨਾਲ ਮਨ ਉਹਦੇ ਵਿੱਚ ਟਿਕਣ ਲੱਗ ਪਿਆ, ਇੱਕ ਤਾਂ ਉਹੀ ਬਾਣੀ ਪੜ੍ਹੀ ਜਾਣੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਹੋਣੀ ਹੈ ਬਾਣੀ ਨੂੰ ਵਿਚਾਰ ਨਾਲ ਪੜਿਆ ਕਰੋ, ਜਿਹੜੀ ਉਹਦੇ ਵਿੱਚ ਵਿਚਾਰ ਹੈ ਉਸਦੇ ਅੰਦਰ ਉਹਨੂੰ ਸਮਝ ਕੇ ਠੀਕ ਹੈ। ਉਹ ਵੀ ਜੇ ਨਾ ਹੋਵੇ ਛੇਤੀ ਛੇਤੀ ਕਰੋ ਜਾਂ ਪੜ੍ਹੋ, ਕਿ ਕਿਸੇ ਨੂੰ ਉਸ ਤਰ੍ਹਾਂ ਵੀ ਹੈ ਕਿ ਤੇਜ਼ੀ ਨਾਲ ਜਾਂ ਹੋਰ ਕਹਿੰਦੇ ਚੱਲ ਪਿਆ, ਠੀਕ ਹੈ। ਵਾਹਿਗੁਰੂ ਪਰਮੇਸ਼ਵਰ ਨੇ ਜਿਵੇਂ ਸਵਾਸ ਤੇ ਮਨ ਤਾਂ ਹਰ ਵੇਲੇ ਆਪ ਹੀ ਚੱਲਦੇ ਹੈ, ਇੰਦਰੀਏ ਬੁੱਧ ਹਰ ਵੇਲੇ ਆਪਣੇ ਕੰਮ ਕਰਦੇ ਹੈ, ਤੇ ਜਦੋਂ ਇੰਦਰਲੇ ਪਾਸੇ ਲੱਗਿਆ ਹੋਇਆ ਵਾਹਿਗੁਰੂ ਪਰਮੇਸ਼ਵਰ ਨੇ ਸਾਧ ਸੰਗਤ ਦੇ ਵਿੱਚ ਕਿਰਪਾ ਹੋਈ, ਇੱਧਰ ਹੌਲੀ ਹੌਲੀ ਲੱਗਿਆ ਲੱਗਿਆ ਤੇ ਮਨ ਬੁੱਧ ਟਿਕਣ ਲੱਗ ਪਏ, ਤੇ ਟਿਕੇ ਹੋਏ ਮਨ ਦੇ ਵਿੱਚ ਉਹਨਾਂ ਭਾਵਾਂ ਨਾਲ ਵਾਹਿਗੁਰੂ ਪਰਮੇਸ਼ਵਰ ਦੀ ਉੱਤੋਂ ਹੋ ਗਈ ਕਿਰਪਾ, ਤੇ ਫਿਰ ਉਹ ਵਾਹਿਗੁਰੂ ਪਰਮੇਸ਼ਵਰ ਅਨੁਭਵ ਸਰੂਪ ਹੈ, ਗਿਆਨ ਸਰੂਪ ਹੈ, ਉਸਦਾ ਫਿਰ ਸਮਝ ਆਉਣ ਲੱਗ ਪੈਂਦੀ ਹਾਂ ਹੈਗਾ। ਇਹਦੇ ਨਾਲ ਨਾਲ ਇੱਕ ਹੋਰ ਵੱਡੀ ਗੱਲ ਹੈ, ਇਹਦਾ ਸੂਖਮ ਸਰੀਰ ਦੀ ਗੱਲ ਹੈ ਜਿਹੜਾ ਉੱਥੇ ਟਿੱਕੇ ਜਾਂ ਹੋਰ, ਉਹਨੂੰ ਜਾਣਨਾ ਹੈ ਪਰਮੇਸ਼ਵਰ ਨੂੰ, ਆਤਮਾ ਦਾ ਬੋਧ ਹੋਣਾ ਹੈ। ਜਿੰਨਾ ਚਿਰ ਆਤਮਾ ਦਾ ਸਾਨੂੰ ਆਪਣਾ ਆਪ ਵੇ ਜਨਾਨਕ ਬਿਨ ਆਪਾ ਚੀਨੇ ਮਿਟੇ ਨ ਭ੍ਰਮ ਕੀ ਕਾਏ, ਉਹਨਾਂ ਚਿਰ ਆਵਾਗਮਨ ਦੀ ਨਿਵਿਰਤੀ ਨਹੀਂ ਹੋ ਸਕਦੀ, ਜੰਮਣ ਮਰਨ ਨਹੀਂ ਮਿਟ ਸਕਦਾ। ਇਸ ਕਰਕੇ ਜ਼ਰੂਰੀ ਹੈ ਤੇ ਇਹ ਮਨੁੱਖਾ ਦੇ ਵਿੱਚ ਹੀ ਅਧਿਕਾਰ ਹੈ, ਇਸ ਸੰਗਤ ਕਰ ਸਕਦਾ ਹੈ ਆਦਮੀ, ਤੇ ਇਸ ਨੂੰ ਮਾੜੇ ਚੰਗੇ ਦਾ ਸਮਝ ਹੈ, ਦੇਖਦਾ ਵੀ ਹੈ ਦੁਨੀਆਂ ਦੇ ਵਿੱਚ ਕਿ ਮਾੜੇ ਕਰਮ ਕਰਨ ਵਾਲਿਆਂ ਨੂੰ ਵਾਹ ਹੁੰਦਾ, ਚੰਗੇ ਕਰਨ ਵਾਲੇ ਨੂੰ ਪਤ ਚੰਗੀ ਹੈ, ਇੱਜ਼ਤ ਚੰਗੀ ਹੈ, ਸਤਿਕਾਰ ਹੁੰਦਾ ਲੋਕਾਂ ਦੇ ਵਿੱਚ। ਉਹ ਜਿਹੜਾ ਕੋਈ ਸੰਜਮ ਦੇ ਵਿੱਚ ਚੱਲਦਾ ਹੈ ਉਹਨੂੰ ਬਿਮਾਰੀਆਂ ਰੋਗ ਘੱਟ ਲੱਗਦੇ ਨੇ, ਜਿਹੜਾ ਅਮਲਾਂ ਵਿੱਚ ਲੱਗ ਜਾਂਦਾ ਹੈ ਜਾਂ ਬਹੁਤ ਜਾਂਦੇ ਵਿੱਚ, ਉਹ ਕੋਈ ਐਸੇ ਨਸ਼ਿਆਂ ਦੇ ਸ਼ਰਾਬਾਂ ਦੇ ਆਦਿ ਹੋ ਜਾਂਦੇ ਨੇ, ਉਹ ਛੱਡ ਨਹੀਂ ਸਕਦੇ, ਮੌਤ ਹੋ ਜਾਂਦੀ ਹੈ। ਉਹਨਾਂ ਨਾਲ ਦੱਸੋ ਕੀ ਹੋਊਗਾ, ਜਿਹਾ ਬੀਜਾ ਸੋਨੇ ਮੱਥੇ ਜੋ ਲਿਖਿਆ, ਮੱਥਾ ਕੀ ਹੈ ਹਿਰਦੇ, ਉਹਦੇ ਵਿੱਚ ਅਸੀਂ ਆਪ ਹੀ ਕਰਮ ਕਰਦੇ ਹਾਂ ਆਟੋਮੈਟਿਕਲੀ, ਜਿਵੇਂ ਆ ਇਹ ਕੈਸਟਾਂ ਨੇ ਜਾਂ ਉਹਦੇ ਵਿੱਚ ਉਹ ਆਪ ਹੀ ਭਰੀ ਜਾਂਦੀ ਹੈ, ਇਹਦੇ ਵਿੱਚ ਤਾਂ ਆਵਾਜ਼ ਹੀ ਭਰੀ ਜਾਂਦੀ ਹੈ ਨਾ। ਐਸੇ ਹੀ ਕੋਈ ਪਦਾਰਥ ਹੈ ਵਾਹਿਗੁਰੂ ਨੇ ਬਣਾਇਆ ਵੀ ਉਹਦੇ ਚ ਆਵਾਜ਼ ਭਰੀ ਜਾ, ਉਹਦੇ ਵਿੱਚ ਵੇਖਣ ਦੇ ਜਿਹੜਾ ਕੁਛ ਅਸੀਂ ਵੇਖਦੇ ਹਾਂ, ਵੇਖਣ ਦੇ ਵਿੱਚ ਇੱਕ ਬਹੁਤ ਵਿਲੱਖਣ ਸ਼ਕਤੀ ਹੈ, ਕੰਨਾਂ ਵਿੱਚ ਜਿਹੜੀ ਸ਼ਕਤੀ ਹੋਰ ਹੈ, ਰਸਨਾਂ ਵਿੱਚ ਸ਼ਕਤੀ ਹੋਰ ਹੈ, ਸਪਰਸ਼ ਵਿੱਚ ਸ਼ਕਤੀ ਹੋਰ ਹੈ, ਅੱਖਾਂ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਐਸੀ ਸ਼ਕਤੀ ਰੱਖੀ ਹੋਈ ਹੈ, ਜਿੱਧਰ ਦੇਖੋਗੇ ਜਿਵੇਂ ਆ ਕੈਮਰਿਆਂ ਦੇ ਵਿੱਚ ਉਹਦੀ ਫੋਟੋ ਆ ਜਾਂਦੀ ਹੈ, ਉਹ ਅੰਦਰ ਆਕਾਰ ਆਉਂਦੇ ਉਹ ਬਣ ਜਾਂਦੇ। ਇਸ ਕਰਕੇ ਅੱਖਾਂ ਨੂੰ ਜ਼ਰੂਰੀ ਰੋਕਣਾ ਹੈ, ਸੰਸਾਰਕ ਦ੍ਰਿਸ਼ਟੀ ਵੱਲੋਂ ਸੰਸਾਰ ਵੀ ਉੱਥੇ ਉਧਰ ਵੀ ਰੋਕਣਾ ਪਊਗਾ, ਮਾੜੇ ਪਾਸੇ ਤਾਂ ਰੋਕਣਾ ਹੀ ਰੋਕਣਾ ਹੈ, ਨਹੀਂ ਤਾਂ ਫਿਰ ਉਹ ਜਿਸ ਵੇਲੇ ਆਪਣੇ ਅਭਿਆਸ ਕਰੋਗੇ ਜਾਂ ਹਿਰਦੇ ਦੇ ਨਾਲ ਜਾਂ ਹੋਰ ਚੀਜ਼ ਹੈ, ਉਸ ਵੇਲੇ ਉਹ ਸ਼ਕਲਾਂ ਆਉਣਗੀਆਂ ਅੱਗੇ, ਬਲਕਿ ਪ੍ਰਬਲ ਹੋਣਗੀਆਂ, ਉਹ ਭੰਡ ਦੇਣਗੀਆਂ ਉਹ ਅਭਿਆਸ ਨੂੰ ਜਾਂ ਹੋਰ ਚੀਜ਼ ਨੂੰ, ਨਾਮ ਨੂੰ ਰੋਕ ਦੇਣਗੀਆਂ। ਇਸ ਕਰਕੇ ਉਹਦੇ ਨੂੰ ਇਹਨਾਂ ਨੂੰ ਰੋਕਣਾ ਹੀ ਰੋਕਣਾ ਇਹਦੇ ਵਿੱਚ। ਬਾਕੀ ਕੰਨਾ ਸ਼ਕਤੀ ਜਾਂ ਹੋਰਨਾਂ ਦੇ ਵਿੱਚ ਇਹ ਨਹੀਂ ਹੈ ਵੀ ਉਹਦਾ ਆਕਾਰ ਖਾ ਸਕੇ, ਸੁਣ ਰੂਪ ਦੇ ਵਿੱਚ ਤਾਂ ਆਊਗਾ। ਇਉਂ ਉਸਦੇ ਇਹ ਮਨ ਬੁੱਧੀ ਜਾਂ ਹੋਰ ਸਾਰੀਆਂ ਚੀਜ਼ਾਂ ਨਾਮ ਬਾਣੀ ਦੇ ਨਾਲ ਉਜਲ ਹੁੰਦੀਆਂ ਹੁੰਦੀਆਂ, ਫਿਰ ਉਸ ਵਾਹਿਗੁਰੂ ਪਰਮੇਸ਼ਵਰ ਦਾ ਉਹਦੇ ਗੱਲ ਚੱਲੀ ਸੀ ਸਰੀਰ ਦੀ, ਜਿਹੜਾ ਸਰੀਰ ਹੈ ਜਿਹੜੇ ਅਭਿਆਸ ਕਰਦੇ ਹੈ ਗੁਰਮੁਖ, ਉਹਨਾਂ ਨੂੰ ਉਹਨਾਂ ਦਾ ਸਰੀਰ ਵੀ ਜਿਹੜਾ ਨਾ, ਹੁਣ ਤਾਂ ਸਾਨੂੰ ਸਰੀਰ ਇਸ ਤਰ੍ਹਾਂ ਕੁਛ ਜੇ ਬੈਠੇ ਚੌਂਕੜਾ ਮਾਰ ਕੇ ਕੋਈ ਲੱਭ ਸਕ ਜਾਂਦੀ, ਕੁਛ ਬੋਝ ਹੁੰਦਾ ਜਾਂ ਖੜਿਆ ਭਾਰ ਲੱਗਦਾ ਹੀ ਹੈ ਨਾ ਸਰੀਰ ਦਾ, ਉੱਥੇ ਇਹ ਭਾਰ ਨਹੀਂ ਰਹਿੰਦਾ, ਇਹ ਉਸਦੇ ਲੱਛਣ ਹੋਣਗੇ। ਤੁਸੀਂ ਅਭਿਆਸ ਕਰੋ ਸੂਫਨ ਦੇ ਨਾਲ ਉਸਦਾ ਉਹਦਾ, ਬਲਕਿ ਇੱਥੋਂ ਤੱਕ ਵੀ ਕਈ ਉਸ ਵੇਲੇ ਕਈਆਂ ਨੂੰ ਐਸਾ ਵੀ ਹੋਊਗਾ ਵੀ ਮਰ ਚੱਲੇ, ਵੀ ਡਰ ਕੇ ਜੇ ਕਈਆਂ ਦੀ ਬੁੱਧੀ 'ਤੇ ਐਸਾ ਅਸਰ ਹੋ ਜਾਂਦਾ ਹੈ, ਉਹ ਫਿਰ ਬੜਾ ਮੁਸ਼ਕਿਲ ਨਿਕਲਦਾ ਹੈ। ਨਾ ਮਰਨਾ ਨਹੀਂ ਹੈ, ਉਹਦਾ ਅਭਿਆਸ ਮਿਟਦਾ ਹੈ ਸਰੀਰ ਦਾ, ਪ੍ਰਾਣ ਵੀ ਸੂਕਸ਼ਮ ਹੁੰਦੇ ਨੇ, ਮਨ ਵੀ ਸੂਕਸ਼ਮ ਹੁੰਦੇ ਹੈ, ਬੁੱਧ ਵੀ ਸੂਕਸ਼ਮ ਹੁੰਦੀ ਹੈ, ਸਾਰੀਆਂ ਚੀਜ਼ਾਂ ਸੂਕਸ਼ਮ ਹੁੰਦੀਆਂ ਨੇ। ਜਿਸ ਤਰ੍ਹਾਂ ਹੁਣ ਤੁਸੀਂ ਬੈਠੇ ਹੋ ਜਾਂ ਪਏ ਹੋ, ਕਦੇ ਖਿਆਲ ਦਿਓ ਕਿ ਜਾਗਦੇ ਹੋਇਆ ਵੀ ਸਰੀਰ ਦੇ ਵਿੱਚ ਜਿਹੜੇ ਸਵਾਸ ਆਉਂਦੇ ਹੈ, ਜਦੋਂ ਪਏ ਖਿਆਲ ਰੱਖੋ ਵੀ ਉਹ ਜਿਹੜੇ ਸਵਾਸ ਜਾਂਦੇ ਹੈ, ਜਦੋਂ ਪੇਟ ਫੁੱਲਦਾ ਵੀ ਹੈ, ਹੇਠ ਨੂੰ ਵੀ ਹੁੰਦਾ ਉੱਤੇ ਨੂੰ ਵੀ ਹੁੰਦਾ, ਕਹਿੰਦੇ ਹਾਂ ਜੀ ਜੀਂਦਾ, ਉੱਥੇ ਸੂਕਸ਼ਮ ਹੋ ਜਾਣਗੇ ਬਿਲਕੁਲ ਸਾਰਿਆਂ ਦਾ। ਅੱਗੇ ਤੋਂ ਅੱਗੇ ਫਿਰ ਉਹਦੀਆਂ ਹੋਰ ਵਿਵਸਥਾ, ਪਰ ਇਹ ਜਿਹੜਾ ਕੋਈ ਤੇਰੇ ਸਾਉਣ ਦੇ ਮਹੀਨੇ ਚ ਹੈ ਮਹਾਰਾਜ, ਇਸ ਕਿਰਪਾ ਕਰੋ ਤੇਰੇ ਦਰਸ਼ਨ ਹੋਏ ਪਿਆਸ, ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ। ਪਹਿਲਾਂ ਉਹ ਦਰਸ਼ਨਾਂ ਦੀ ਪਿਆਸਾ ਹੀ ਹੋਊਗੀ, ਲਗਨ ਲਗੂਗੀ ਜਾਂ ਹੋਰ ਕੋਈ ਰੱਬ ਨੂੰ ਮਿਲਣਾ ਜਾਂ ਆਤਮਾ ਨੂੰ ਬੋਧ ਹੋਣਾ, ਤੇ ਉਹਨਾਂ ਵਾਸਤੇ ਹੀ ਹੈ, ਦੂਜਿਆਂ ਵਾਸਤੇ ਤਾਂ ਨਹੀਂ ਹੈ। ਦੂਜੀ ਤਾਂ ਸ੍ਰਿਸ਼ਟੀ ਕੋਈ ਹੈ, ਬਹੁਤ ਥੋੜੇ ਨੇ ਕਲਯੁਗ ਦੇ ਵਿੱਚ ਖਾਸ ਕਰਕੇ, ਫਿਰ ਉਹਨਾਂ ਨੇ ਅੱਗੇ ਸੰਜਮ ਵਾਲੇ, ਜਿਸ ਤਰ੍ਹਾਂ ਗੁਰਬਾਣੀ ਨੇ ਵੀ ਸੰਜਮ ਕਿਹਾ ਹੈ, ਭਾਈ ਗੁਰਦਾਸ ਸਾਹਿਬ ਨੇ ਗੁਰਸਿੱਖ ਦੇ ਲੱਛਣ ਕਹੇ ਨੇ, ਇਹਦਾ ਜਾਂ ਹੋਰ ਚੀਜ਼ ਉਹਨਾਂ ਸੰਜਮਾਂ ਦੇ ਵਿੱਚ ਖਾਣ ਪੀਣ ਹੋਰ ਸਾਰੀਆਂ ਦਾ ਉਹ ਹੋਊਗਾ, ਉਹਦੇ ਚੱਲੂਗਾ, ਇਹਦੇ 'ਚ ਇਹ ਕਠਿਨ ਕੰਮ ਹੈ ਨਾ, ਸੂਕਸ਼ਮ ਕੰਮ ਹੈ, ਅਤੇ ਬਾਹਰਵੀ ਕੰਮ ਜਿਹੜਾ ਹੈ ਉਹ ਸੂਕਸ਼ਮ ਹੈ। ਕਿਉਂ ਕਿਸੇ ਦੀ ਹੋਰ ਗੱਲ ਸੁਣ ਕੇ ਉਹ ਅੰਦਰ ਵਾਹਿਗੁਰੂ ਦੇ ਨਾਮ ਸੁਣਨ ਦੇ ਵਿੱਚ ਨਹੀਂ ਆਉਣ ਦੇਣੇ, ਇਸ ਤਰ੍ਹਾਂ ਹੀ ਵੇਖ ਕੇ ਵੀ ਜਿਹੜੀ ਹੈ ਦੂਸਰਾ ਕੋਈ ਹੋਰ ਚੀਜ਼ ਨਹੀਂ ਆਉਣ ਦੇਣੀ, ਹੈ ਇੱਕ ਪੰਕਤੀ ਦੇ ਵਿੱਚ ਐਸਾ ਰਹੱਸ ਹੈ ਵੇਖਣ ਸੁਣਨ ਸੁਣਾਵ ਨੂੰ ਮਨ ਮੈਂ ਦ੍ਰਿੜ ਜੈਸਾ ਪੂਰ ਰਹੋ ਸਰਵਤਰ ਮੈਂ ਨਾਨਕ ਹਰ ਰੰਗ ਰਾਏ ਲੋ ਇਸ ਗੱਲ ਦਾ ਸੰਜਮ ਠੀਕ ਹੈ ਕਹਿੰਦੇ ਜੀ ਪਰਮੇਸ਼ਵਰ ਨੂੰ ਮਿਲਣਾ ਆ ਅੰਮ੍ਰਿਤ ਵੀ ਛਕ ਲਿਆ ਉਹਨਾਂ ਨੇ ਕਹਿਤਾ ਮੂਲ ਮੰਤਰ ਹੈ ਮੂਲ ਮੰਤਰ ਦੇ ਵਿੱਚ ਵਾਹਿਗੁਰੂ ਦਾ ਸਰੂਪ ਹੈ ਪੂਰਨ ਸਰੂਪ ਹੈ ਤੇ ਉਹਦਾ ਅਭਿਆਸ ਕਰੋਗੇ ਫਿਰ ਉਸਦੀ ਲਖਤਾ ਹੋਊਗੀ ਇੱਕ ਇੱਕ ਦੀ ਚੀਜ਼ ਦੀ ਜੋ ਉਸ ਵਾਹਿਗੁਰੂ ਪਰਮੇਸ਼ਵਰ ਦੇ ਗੁਣ ਕਹੇ ਹੋਏ ਹਨ ਉਹ ਵਾਹਿਗੁਰੂ ਪਰਮੇਸ਼ਵਰ ਉਹ ਵਿਚਾਰ ਸੀ ਕਿ ਕਿਸੇ ਨੂੰ ਡਰ ਪੈ ਵੀ ਐਸਾ ਹੋ ਜਾਂਦਾ ਹੈ ਕਹਿੰਦੀ ਬੁੱਧੀ ਤੇ ਅਸਰ ਹੋ ਜਾਂਦਾ ਹੈ ਉਹ ਫਿਰ ਉਹੀ ਕਮਰੇ ਜਾਏ ਜਾਂ ਹੋਰ ਚੀਜ਼ ਹੈ ਇਸ ਕਰਕੇ ਫਿਰ ਗੁਰਮੁਖਾਂ ਦੀ ਸੰਗਤ ਉਹ ਕਹਿੰਦੇ ਵੀ ਆਹ ਵਿਚਾਰ ਇਉਂ ਨਹੀਂ ਹੈ ਤਕੜਾ ਹੋ ਆਹ ਚੀਜ਼ ਕਰ ਉਹ ਚੱਲੀ ਸੀ ਵੀ ਬਾਹਰਲੇ ਮੁਸ਼ਕਤ ਦੀ ਗੱਲ ਹੈ ਜਿਹਨੀ ਨਾਮ ਚ ਆ ਗਏ ਮੁਸ਼ਕਤ ਕਾ ਵੀ ਠੀਕ ਹੈ ਵਿਹਾਰ ਜਿਹੜਾ ਹੈ ਨਾ ਸੱਚਾ ਹੋਣਾ ਚਾਹੀਦਾ ਹੈ ਉਹ ਸੱਚ ਹੋਣਾ ਚਾਹੀਦਾ ਹੈ ਕਿਸੇ ਦਾ ਹੱਕ ਨਹੀਂ ਪਰਾਇਆ ਹੋਣਾ ਚਾਹੀਦਾ ਹੈ ਉਸ ਮਨ ਮੈਂ ਕਰਨ ਨਿਰੰਕਾਰ ਕਰ ਮਨ ਮੇਰੇ ਸਭ ਵਿਵਹਾਰ ਸੱਚਾ ਕਰੋ ਠੱਗੀ ਬੱਗੀ ਨਾ ਕਿਸੇ ਨਾ ਮਾਰੋ ਹੇਰਾ ਫੇਰੀ ਨਾ ਕਰੋ ਝੂਠ ਨਾ ਬੋਲੋ ਕਿਸੇ ਦਾ ਹੱਕ ਨਾ ਲਓ ਉਹ ਆਪਣੀ ਕਿਰਤ ਕਰੂਗਾ ਤੇ ਉਸ ਦੇ ਵਿੱਚ ਫੇਰ ਹੀ ਹੈ ਉਹ ਤੇ ਆਪਣੀ ਜਿਹੜੀ ਭਾਈ ਕਿਰਤ ਕਰਨੀ ਹੈ ਹੱਥਾਂ ਨਾਲ ਪੈਰਾਂ ਨਾਲ ਇਹ ਸਾਰੀ ਚੀਜ਼ ਕਰਨੀ ਹੈ ਇਹ ਕਠਿਨ ਹੈ ਘਰਾਂ ਦੇ ਵਿੱਚ ਵੀ ਜਿਹੜਾ ਕਰੂਗਾ ਤੇ ਸਾਧ ਸੰਗਤ ਦੇ ਵਿੱਚ ਵੀ ਜਿਹੜੀ ਸੇਵਾ ਕਰਨੀ ਹੈ ਲੈ ਕੇ ਜਦੋਂ ਤੋਂ ਉੱਠਦਾ ਹੈ ਉਦੋਂ ਤੋਂ ਸੇਵਾ ਤੇ ਨਾਲ ਨਾਮ ਇਸੇ ਧਰਮ ਦੀ ਕਿਰਤ ਦੇ ਨਾਲ ਨਾਮ ਉਹ ਭੁੱਲਣ ਹੀ ਨਹੀਂ ਦੇਣਾ ਕਿਸੇ ਨੇ ਗੱਲ ਵੀ ਕਰਨੀ ਪੈਂਦੀ ਹੈ ਵੇਖਣਾ ਵੀ ਪੈਂਦਾ ਹੀ ਹੈ ਪਰ ਇਹ ਪਹਿਲਾਂ ਪਹਿਲਾਂ ਨਹੀਂ ਹੋ ਸਕੂਗੀ ਜਦੋਂ ਕਿਸੇ ਚੀਜ਼ ਦਾ ਅਭਿਆਸ ਪੱਕ ਜਾਏ ਨਾ ਜਿਵੇਂ ਕਿਸੇ ਨੇ ਕੋਈ ਰਾਗ ਸਿੱਖਣਾ ਪਹਿਲਾਂ ਬਾਜਾ ਹੈ ਉਹਦਾ ਬਹੁਤ ਖਿਆਲ ਦੇਣਾ ਪੈਂਦਾ ਇੱਥੇ ਰੱਖੋ ਹੱਥ ਇੱਥੇ ਰੱਖੋ ਇੱਥੇ ਜਦੋਂ ਪਰਫੈਕਟ ਹੋ ਜਾਏ ਫਿਰ ਭਮਾਖਾ ਮੀਟ ਕੇ ਵਜਾਉਂਦਾ ਰਹੇ ਜੇ ਬੋਲਦਾ ਰਹੇ ਇਸੇ ਤਰ੍ਹਾਂ ਹੀ ਜਿਸ ਵੇਲੇ ਪਰਫੈਕਟ ਹੋ ਗਈ ਤੇ ਉਹ ਗੱਲਬਾਤ ਵੀ ਕਿਸੇ ਨੇ ਕਰੀ ਤੇ ਉਹਦੇ ਵਿੱਚ ਵੀ ਨਹੀਂ ਇਹ ਦੂਸਰੇ ਵੀ ਨਹੀਂ ਹੈ ਆਪਣੇ ਕਠਿਨ ਕੰਮ ਹੈ ਆਖਣ ਔਖਾ ਸੱਚਾ ਨਾ ਅਸੀਂ ਜਦੋਂ ਵੀ 2.5 ਘੰਟੇ ਜਾਂ 3 ਘੰਟੇ ਇੱਕ ਪੈਰ ਰਾਮ ਮੂਲ ਮੰਤਰ ਦਾ ਜਾਪ ਕੀਤਾ ਜਾਂ ਗੁਰਮੰਤਰ ਦਾ ਜਾਪ ਕੀਤਾ ਤੇ ਉਹ ਤੋਂ ਬਾਅਦ ਫਿਰ ਮਹਾਰਾਜ ਕਹਿੰਦੇ ਹਰ ਵੇਲੇ ਹੀ 1 ਮਿੰਟ ਸਕਿੰਟ ਦੇ ਵਿੱਚ ਵੀ ਨਹੀਂ ਤੇ ਵੇਖਣ ਦੇ ਵਿੱਚ ਵੀ ਹੋਰ ਕੁਝ ਨਹੀਂ ਵੇਖਣਾ ਉਹ ਯਤਨ ਕਰਨਾ ਹੈ ਤੇ ਕੰਨਾਂ ਵਿੱਚ ਵੀ ਨਹੀਂ ਸੁਣਨਾ ਇਸ ਰਸਤੇ ਦੇ ਉੱਤੇ ਜਿਹੜੇ ਕੋਈ ਚੱਲੇ ਹੋਏ ਨੇ ਗੁਰਮੁਖ ਉਹਨਾਂ ਦੀ ਸੰਗਤ ਹੈ ਗੁਰਸਿੱਖਾਂ ਨੇ ਇਹ ਕਿਵੇਂ ਚੱਲੇ ਇਹਦੇ ਜਾਂ ਹੁਣ ਉਸ ਨਾਲ ਕਿਵੇਂ ਜੀਵਨ ਜਾਂ ਹੋਰ ਐਸੇ ਜੀਵਨ ਵਾਲੇ ਬਣੇ ਉਹ ਸਮੇਂ ਸਮੇਂ ਅਨੁਸਾਰ ਬਹੁਤੇ ਤਾਂ ਫੈਲਾਓ ਵਾਲੇ ਹਨ ਜਿਹਨਾਂ ਨੂੰ ਮਹਾਤਮਾ ਜਾਂ ਸਾਧੂ ਸੰਤ ਕਹਿ ਦਿੰਦੇ ਹੈ ਕੋਈ ਬਿਰਲੇ ਬਿਰਲੇ ਹੀ ਹੈ ਪਹਿਲਾਂ ਤਾਂ ਮੋਢੀ ਜਿਹਨਾਂ ਦਾ ਨਹੀਂ ਗੱਲ ਉਹ ਗਲਤ ਹੈ ਵੀ ਸੰਸਾਰ ਦੀ ਵਡਿਆਈ ਹੋਵੇ ਜਾਂ ਸੁਭਾ ਹੋਵੇ ਉਹ ਗਲਤ ਹੈ ਜਿਹਨੂੰ ਪਹਿਲਾਂ ਹੀ ਆਕਾਂਖਿਆ ਹੋਵੇ ਔਰ ਤੀਬਰ ਤਾਂਗ ਹੋਵੇ, ਉਹਦਾ ਹੋਊਗਾ ਨੀ ਦੂਜਿਆਂ ਨੂੰ, ਦੂਜਿਆਂ ਨੂੰ ਦੂਜੀਆਂ ਚੀਜ਼ਾਂ ਮਿਲ ਜਾਂਦੀਆਂ, ਵਡਿਆਈ ਹੋਈ ਜਾਂਦੀ ਹੈ, ਵੱਡੇ ਸੰਤ ਹੈ ਜੀ। ਸੋ ਇਹ ਜ਼ਰੂਰੀ ਹੈ, ਤੇਰੇ ਦਰਸ਼ਨ ਹੋਏ ਪਿਆਸ, ਕੇਵਲ ਤੇਰੇ ਦਰਸ਼ਨਾਂ ਦੀ ਪਿਆਸਾ ਹੋਵੇ, ਇੱਛਾ ਹੋਵੇ, ਤਾਂਗ ਹੋਵੇ ਮਿਲਣ ਦੀ। ਸੋ ਇਹ ਹੁਣ ਜੇ ਹਾਲੇ ਹੋਰ ਇੱਛਾਵਾਂ ਹਨ ਤੇ ਸਾਧ ਸੰਗਤ ਦੇ ਵਿੱਚ ਆਉਂਦਾ ਵੀ ਹੈ, ਕਿਉਂਕਿ ਜਿਗਿਆਸਿਆਂ ਦੀ ਵੰਡ ਕਰਦਿਆਂ ਹੋਇਆ ਵੀ ਉਹਨਾਂ ਦੇ ਵੀ ਦਰਜੇ ਰੱਖੇ ਹੋਏ ਆ। ਇੱਕ ਨਾਲ ਤੋਂ ਪਹਿਲਾਂ ਇਹ ਹੁੰਦੀ ਹੈ ਵੀ ਸਾਡੀ ਜੇ ਆਹ ਇੱਛਾ ਪੂਰੀ ਹੋ ਜਾਏ, ਆਹ ਦੁੱਖ ਸੁੱਖ ਇਸੇ ਉਹ ਵੀ ਦੂਰ ਹੋ ਜਾਂਦੇ ਆ, ਫਿਰ ਉਹ ਤੋਂ ਅੱਗੇ ਚੱਲ ਪੈਂਦੇ ਆ। ਇਸ ਕਰਕੇ ਇਹ ਜਿਹੜਾ ਹੈ ਨਾ ਮੁਸ਼ਕਤ ਕਾਲ, ਮੁਸ਼ਕਤ ਬੜੀ ਹੈ ਇਹਨਾਂ ਨੂੰ ਰੋਕਣਾ। ਜਿਸ ਤਰ੍ਹਾਂ ਇੱਕ ਤਾਂ ਸਰੀਰ ਕਰਕੇ ਹੱਥਾਂ ਨਾਲ ਵੀ ਕਿਹੜਾ ਕੰਮ ਕਰੋ ਤੇ ਜ਼ੋਰ ਲਾ ਕੇ ਕਰਨਾ ਪੈਂਦਾ, ਗਰਮੀ ਦੇ ਵਿੱਚ ਤਾਂ ਲਹੂ ਪਾਣੀ ਬੜਾ ਔਖਾ ਕੰਮ ਹੈ, ਜਿਹੜੇ ਦਿਹਾੜੀਆਂ ਕਰਦੇ ਜਾਂ ਦੂਜੇ ਦੇਸ਼ਾਂ ਦੇ ਵਿੱਚ ਉਹ ਪੂਰਾ ਕੰਮ ਲੈਂਦੇ ਆ, ਪੂਰੀ ਮਿਹਨਤ ਵੀ ਦਿੰਦੇ ਆ। ਤੇ ਜਿਹੜਾ ਮਨ ਦਾ ਜਾਂ ਇੰਦਰੀਆਂ ਦਾ ਇਹ ਸੂਖਮ, ਇਹ ਉਹਦੇ ਨਾਲ ਕਠਿਨ ਕੰਮ ਹੈ, ਬਾਹਰ ਤਾਂ ਕੋਈ ਜ਼ੋਰ ਨਾ ਜਾਂ ਹੋਰ ਚੀਜ਼ਾਂ, ਯਤਨ ਉੱਥੇ ਵੀ ਕਰਨਾ ਹੈ ਆਪਣਾ। ਜਿੰਨਾ ਕੁ ਸਤਿਗੁਰੂ ਸਾਹਿਬ ਜੀ ਕਹਿੰਦੇ ਲਾਓ ਵੀ ਯਤਨ ਕਰੋ, ਤੇ ਨਹੀਂ ਫਿਰ ਉੱਥੇ ਨਾਲ ਉਹਦੇ ਵਾਸਤੇ ਜਿਵੇਂ ਬਹੁਤ ਤਪਸ਼ ਹੋਵੇ, ਠੀਕ ਹੈ ਟਿਊਬਵੈਲ ਵੀ ਲੱਗੇ ਹੋਏ ਨੇ, ਹੋਰ ਵੀ ਯਤਨ ਨੇ, ਨਹਿਰਾਂ ਵੀ ਹੈ ਜਾਂ ਹੋਰ ਚੀਜ਼ ਹੈ, ਕਈਆਂ ਥਾਂ ਥੋੜਾ ਪਾਣੀ ਦੂਸਰਾ ਹੈ, ਪਰ ਜੇ ਹਾੜ ਜੱਗੇ ਗਰਮੀ ਦੇ ਵਿੱਚ ਵਰਖਾ ਨਹੀਂ ਨਾ ਹੁੰਦੀ, ਪਾਣੀ ਵੀ ਦੂਰ ਚਲੇ ਜਾਂਦੇ ਆ, ਦਰਿਆਵਾਂ ਦੇ ਵਿੱਚ ਵੀ ਬਰਫ਼ ਨਾ ਪਵੇ ਤੇ ਪਾਣੀ ਕਿੱਥੋਂ ਆਊ। ਇਸ ਕਰਕੇ ਮੁੱਢ ਸਰੂਪ ਉਹੀ ਹੈ, ਬੱਦਲ ਬਣਾਉਂਦਾ ਹੈ, ਘੱਲਦਾ ਹੈ, ਬਰਫ਼ ਪੈਂਦੀ ਹੈ, ਹੋਰ ਸਾਰੀ ਚੀਜ਼ ਹੁੰਦੀ ਹੈ। ਤੇ ਉਸ ਦੇ ਉੱਤੇ ਫਿਰ ਇਹਨੂੰ ਕਹਿੰਦੇ ਮਿਹਰ, ਕਿਰਪਾ, ਕਿਰਪਾ ਕਰ। ਇਸ ਤਰ੍ਹਾਂ ਹੀ ਹੁਣ ਸਾਡਾ ਜਿਹੜਾ ਇਹ ਹਾੜ ਦੇ ਮਹੀਨੇ ਦੇ ਵਿੱਚ ਬੜੀ ਤਪਸ਼ ਹੁੰਦੀ, ਬੜੀ ਗਰਮੀ ਹੁੰਦੀ, ਧਰਤੀ ਤਪ ਜਾਂਦੀ ਹੈ, ਸਰੀਰ ਵੀ ਤਪ ਜਾਂਦੇ ਹੈ, ਹਵਾ ਵੀ ਜਿਹੜੀ ਹੈ ਉਹ ਵੀ ਗਰਮ ਆਉਣ ਲੱਗ ਪੈਂਦੀ ਹੈ, ਇਹ ਸਾਰੇ ਇਹ ਤਾਂ ਇਹਦਾ ਬਾਹਰਲੀਆਂ ਚੀਜ਼ਾਂ ਨੇ ਨਾ, ਪਰ ਬਾਹਰਲੀਆਂ ਚੀਜ਼ਾਂ ਦੁਆਰਾ ਹੀ ਉਹ ਤਾਂ ਬਹੁਤ ਸੂਖਮ ਚੀਜ਼ਾਂ ਨੇ, ਜਿਹੜੇ ਅੰਦਰਲੇ ਸਾਧਨ ਹੈ ਪਰਮੇਸ਼ੁਰ ਦੇ, ਤੇ ਪਰਮੇਸ਼ੁਰ ਸੂਖਮ ਤੋਂ ਸੂਖਮ ਹੈ, ਸੂਸ਼ਮ ਤੇ ਸੂਸ਼ਮ ਕਰਕੇ ਨੇ ਬਿਰਧਨ ਬਿਰਧ ਬਚਾਏ, ਵੱਡੇ ਤੋਂ ਵੱਡੇ ਫੈਲਾਓ ਵਾਲਾ ਵੀ ਹੈ, ਆਕਾਸ਼ ਨੂੰ ਵੀ ਅਵਕਾਸ਼ ਦੇਣ ਵਾਲਾ ਹੈ, ਸਾਰੀ ਜਿੰਦ ਜਾਨ ਵੀ ਦੇਣ ਵਾਲਾ ਹੈ ਵਾਹਿਗੁਰੂ ਪਰਮੇਸ਼ੁਰ, ਸਾਰਿਆਂ ਨੂੰ ਪੈਦਾ ਵੀ ਕਰਨ ਵਾਲਾ, ਪਾਲਣ ਕਰਨ ਵਾਲਾ ਵੀ, ਲੈ ਕਰਨ ਵਾਲਾ ਵੀ ਹੈ। ਉਸਦਾ ਜਿਹੜਾ ਬੋਧ ਹੈ ਉਸਦੀ ਕਿਰਪਾ ਦੇ ਨਾਲ ਹੀ ਫੇਰ ਇਹ ਉਹ ਸਮਝਣ ਵਾਸਤੇ ਵੀ ਅਸਾੜ ਤਪੰਦਾ ਤਿਸ ਲੱਗਾ, ਉਸਨੂੰ ਲੱਗਦਾ ਸਾਨੂੰ ਤਾਂ ਇਹ ਸਾਰਿਆਂ ਨੂੰ ਗਰਮੀ ਤਾਂ ਲੱਗਦੀ ਹੈ, ਇਹ ਵੀ ਲੱਗਦੀ ਹੈ, ਹਰ ਨਾ ਹੋਣਾ ਜਿੰਨਾ ਪਾਸ ਅੱਗੇ ਕਹਿੰਦੇ ਸਾਹਿਬ ਜਿਨ੍ਹਾਂ ਦੇ ਕੋਲ ਇਹ ਪਤੀ ਸਤੀ ਦੇ ਰੂਪਕ ਦੁਆਰਾ ਵੀ ਉਹ ਵਾਹਿਗੁਰੂ ਪਰਮੇਸ਼ੁਰ ਨਹੀਂ, ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਹੀਂ ਵਸਦਾ, ਇਸ ਨੂੰ ਕਹਿੰਦੇ ਨੇ ਅਲੰਕਾਰ ਬਾਹਰਲੇ ਦ੍ਰਿਸ਼ਟਾਂਤਾਂ ਦੁਆਰਾ ਸਮਝਾਉਣਾ। ਅੰਦਰ ਮਨ ਬੁੱਧ, ਮਨ ਬੁੱਧ ਚਿੱਤ ਤੇ ਅਹੰ ਇਹ ਕਿੱਥੇ ਰਹਿੰਦੇ ਹੈ, ਹਿਰਦੇ ਵਿੱਚ ਰਹਿੰਦੇ ਆ, ਜਿੱਥੇ ਸਾਡੇ ਸੰਸਕਾਰ ਰਹਿੰਦੇ ਨੇ, ਫੁਰਨਾ ਉੱਠਦਾ ਹੈ, ਫਿਰ ਦੇਖਿਆ ਵੀ ਫੁਰਨੇ ਤੋਂ ਕਿੱਥੋਂ ਕੁ ਉੱਠਦਾ ਹੈ ਫੁਰਨਾ, ਇਹ ਕਹਿਣਾ ਮੁਸ਼ਕਿਲ ਜਿਹਾ ਹੈ, ਉਹਨੂੰ ਹਿਰਦਾ ਕਹਿ ਦਿੰਦੇ ਆ। ਜਿਹੜੀ ਸਮਝ ਹੈ ਉਸ ਨੂੰ ਵੀ ਇਸ ਤਰ੍ਹਾਂ ਇਹ ਚਾਰ ਭਾਗ ਮੰਨੇ ਹੋਏ ਹਨ। ਤੇ ਅਸਾੜ ਤਪੰਦਾ ਚ ਲੱਗੇ ਕਿ ਅਸਾੜ ਸੂਰਜ ਗਗਨ ਤਪੈ, ਬਾਰਾਂ ਮਹਾਂ ਜਿਹੜੇ ਤੁਖਾਰੀ ਵਿੱਚ ਉਸ ਦੇ ਵਿੱਚ ਬਹੁਤ ਅਲੰਕਾਰਾਂ ਨਾਲ ਅਲੰਕਾਰ ਕੀਤਾ ਹੋਇਆ ਤੇ ਬੜੇ ਗੈਰ ਗੰਭੀਰ ਸਤਿਗੁਰੂ ਸਾਹਿਬ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਤੇ ਅਲੰਕਾਰ ਰੱਖੇ ਹੋਏ ਨੇ। ਜਿਹੜਾ ਸੂਕਸ਼ਮ ਬੁੱਧੀ ਵਾਲਾ ਹੀ ਸਮਝ ਸਕਦਾ ਹੈ, ਇਸੇ ਕਰਕੇ ਬੇਨਤੀ ਕਰਨ ਤੋਂ ਵੀ ਮਹਾਰਾਜ ਐਸਾ ਵੀ ਸੁਖਾਲਾ ਹੀ ਸਮਝ ਲਈਏ ਆਪ ਜੀ ਦੇ ਉਪਦੇਸ਼ਾਂ ਨੂੰ। ਜੇ ਕਠਿਨੀ ਵਿਦਵਤਾ ਵਾਲੇ ਸ਼ਬਦ ਹੋਣ, ਅਲੰਕਾਰ ਵੀ ਐਸੇ ਹੋਣ ਤੇ ਉਹਨਾਂ ਨੂੰ ਹੀ ਸਮਝਣਾ ਔਖਾ ਹੋ ਜਾਂਦਾ ਹੈ, ਅਰਥ ਦਾ ਹੀ ਸਮਝਣਾ। ਤੇ ਸਾਡ ਅੱਗੇ ਹਰ ਨਾਂ ਹੋ, ਹਰ ਨਾਮ ਵਾਹਿਗੁਰੂ ਦਾ, ਨਾ ਨਾਮ ਪਤੀ ਦਾ ਆ, ਉਹ ਜਿਹਨਾਂ ਨੇ ਕੋਲ ਨਹੀਂ ਹੈ ਉਹਦੇ ਸਮਝਾਉਣ ਵਾਸਤੇ ਹੈ, ਉਹ ਸਤੀ ਦੇ ਪਤੀ ਦੇ ਰੂਪਕ ਦੁਆਰਾ। ਇਸ ਤਰ੍ਹਾਂ ਹੀ ਹਾੜ ਦੇ ਮਹੀਨੇ ਵਿੱਚ ਆਸਾ ਤੇ ਤ੍ਰਿਸ਼ਨਾ, ਤ੍ਰਿਸ਼ਨਾ ਆਸਾ ਹੁੰਦੀ ਹੈ ਪਦਾਰਥਾਂ ਦੀ ਇੱਛਾ ਹੋਣੀ, ਤ੍ਰਿਸ਼ਨਾ ਪਦਾਰਥ ਪ੍ਰਾਪਤ ਹੋ ਕੇ ਵੀ ਉੱਥੇ ਨਹੀਂ ਖੜਨਾ, ਅੱਗੇ ਤੋਂ ਅੱਗੇ ਸਹਿ ਸਰੀਰ ਰੱਖ ਕੇ ਉੱਠਦਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਮਾਇਆ ਹੈ ਪਦਾਰਥਾਂ ਦੀ ਵੀ ਹੈ, ਵਡਿਆਈ ਦੀ ਵੀ ਹੈ, ਸਾਰੇ ਇਹ ਮੁੱਖ ਕਰਕੇ ਵਰਤ ਰਹੀ ਹੈ। ਆਸਾੜ ਤਪੰਦਾ ਚਿਸ ਲੱਗਿਆ, ਉਹਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਹਿਰਦੇ ਦੇ ਵਿੱਚ ਇਹ ਤ੍ਰਿਸ਼ਨਾ ਦੀ ਤਪਸ਼ ਤੁਪ ਅਗਿਆਨ ਵਾਂਗ, ਸੂਰਜ ਵਾਂਗ ਅਗਿਆਨ ਹੈ, ਉਹਦੀਆਂ ਕਿਰਨਾਂ ਰਾਗ ਦੁਆਸ਼ ਕਿਰਨਾ ਹੈ, ਤੇ ਬੁੱਧੀ ਸਮਝ ਲਓ ਧਰਤੀ ਵਾਂਗ ਹੈ, ਉਹਦੇ ਅੰਦਰ ਫੇਰ ਇਸਦੀ ਤਪਸ਼ ਕਿਹੜੀ ਜਿਹੜੀ ਤ੍ਰਿਸ਼ਨਾ ਹੈ ਉਹ ਧਰਤੀ ਨੂੰ ਬੁੱਧੀ ਨੂੰ ਵੀ ਉੱਥੇ ਜਿਵੇਂ ਕੋਈ ਘਾਹ ਪੈਦਾ ਹੋਣਾ ਕਿਤੇ ਟਪ ਟੱਪੀ ਥਾਂ ਦੇ ਵਿੱਚ ਜਾਂ ਹੋਰ ਚੀਜ਼ਾਂ ਪੈਦਾ ਹੋਣੀਆਂ, ਸਮਾਪਤ ਉੱਥੇ ਕੁਛ ਨਹੀਂ ਹੁੰਦਾ, ਇਹ ਸ਼ੁਭ ਗੁਣ ਨਹੀਂ ਪੈਦਾ ਹੁੰਦੇ ਉਸ ਧਰਤੀ ਦੇ ਵਿੱਚ, ਸਾੜੀ ਜਾਂਦੀ ਹੈ। ਕਿਸੇ ਪਾਣੀ ਦਾ ਸੰਯੋਗ ਨਾ ਹੋਵੇ, ਹੋਰ ਪ੍ਰਬੰਧ ਨਾ ਹੋਵੇ, ਇਵੇਂ ਸਾਡੇ ਹਿਰਦੇ ਦੇ ਵਿੱਚ ਇਹ ਹੈ। ਹਰ ਨਾਹੋ ਨੇ ਜਿੰਨਾ ਪਾਸ, ਜਿਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਹੈ ਤਾਂ ਉਹ ਗੁਪਤ ਹੈ, ਕਿਉਂਕਿ ਸਾਰੀਆਂ ਚੀਜ਼ਾਂ ਦੇ ਪਰਦੇ ਬਣੇ ਹੋਏ ਨੇ। ਪੰਜ ਕੋਸ਼ ਹੈ, ਕੋਸ਼ ਦਾ ਪਰਦੇ ਦਾ ਹੁੰਦਾ ਅੰਨਮੈ ਕੋਸ਼ ਹੈ, ਪ੍ਰਾਣਮੈ ਕੋਸ਼ ਹੈ, ਇਸੇ ਤਰ੍ਹਾਂ ਹੀ ਵਿਗਿਆਨਮੈ ਕੋਸ਼ ਹੈ, ਆਨੰਦਮੈ ਕੋਸ਼ ਹੈ, ਇਉਂ ਇਹ ਗਿਣੇ ਹੋਏ। ਇਹਨਾਂ ਤੋਂ ਫਿਰ ਉਹ ਪਰੇ, ਉਹ ਬੁੱਧੀ ਦੇ ਨਾਲ ਅੰਦਰੀ ਜਿਹੜੀ ਬੁੱਧੀ ਹੈ, ਜਿਸ ਵੇਲੇ ਅਭਿਆਸ ਜਾਂ ਸਮਝ ਜਾਂ ਐਸੀ ਵਿਚਾਰ ਹੋਵੇ ਤੇ ਉਹਦੇ ਨਾਲ ਅਸੀਂ ਫਿਰ ਉਹ ਵੇਖੀ ਵੀ ਜਾਂਦਾ ਹੈ, ਅੰਦਰ ਲੱਗਣਾ ਵੀ ਹਾਂ ਆਹ ਗੱਲ ਸੁਣੀ ਸੀ, ਹੁਣ ਇਹ ਮਨ ਦੇ ਵਿੱਚ ਹਿਰਦੇ ਦੇ ਵਿੱਚ ਠੀਕ ਆ ਗਈ ਹੈ, ਇਹ ਵਿਚਾਰ ਸੁਣਨਾ ਹੈ। ਤੇ ਸ਼ੁੱਧ ਵਿਚਾਰ ਹੋਵੇ, ਜਿਸ ਦੇ ਵਿੱਚ ਕੋਈ ਨਿਰਉਪਾਦਕ ਵਿਚਾਰ ਹੋਵੇ, ਭਾਵ ਗੁਰਮੁਖਾਂ ਦੀ ਉਹੋ ਜਿਹੀ ਸੰਗਤ ਹੋਵੇ ਤੇ ਗੁਰਬਾਣੀ ਦੀ ਵਿਚਾਰ ਹੋਵੇ, ਠੱਗੀ ਮਾਰਨ ਵਾਲਿਆਂ ਦੀ ਨਾ ਹੋਵੇ ਜਾਂ ਗੁਰੂ ਬਣਨ ਵਾਲਿਆਂ ਦੀ ਨਾ ਹੋਵੇ, ਫਿਰ ਤਾਂ ਉਹ ਹੋਊਗਾ, ਨਹੀਂ ਤਾਂ ਉਹ ਜਿਹੜੇ ਉਹ ਵੀ ਫਸੇ ਹੋਏ ਹੁੰਦੇ ਨੇ ਵਡਿਆਈਆਂ ਚ, ਤੇ ਆਤਮਾ ਦਾ ਤਾਂ ਕਥਨ ਕਰਦੇ ਆ, ਪਰਮਾਤਮਾ ਦਾ ਵੀ ਕਥਨ ਕਰਦੇ ਆ, ਰੋਠੇ ਉਲਝੇ ਹੁੰਦੇ। ਪਰ ਨਾ ਹੋਣਾ ਜਿੰਨਾ ਪਾਸ, ਜਿਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਪ੍ਰਗਟ ਨਹੀਂ ਹੈ, ਕੋਲ ਨਹੀਂ ਹੈ, ਤੇ ਜਿੱਥੇ ਹੁਣ ਵਾਹਿਗੁਰੂ ਪਰਮੇਸ਼ਰ ਹੈ ਉਹਨੂੰ ਉਹਦੇ ਤਾਂ ਸੂਰਜ ਆਦਿਕ ਹੋਰ ਬਾਹਰਲੀ ਤਪਸ ਵੀ ਉਹਨੂੰ ਕੁਛ ਨਹੀਂ ਕਹਿੰਦੀ, ਉਹਨੂੰ ਪਦਾਰਥਾਂ ਦੀ ਵੀ ਲੋੜ ਨਹੀਂ, ਜਿਹਨੇ ਸਾਰੇ ਪਦਾਰਥ ਬਣਾਏ ਹੈ ਤੇ ਸਾਰਿਆਂ ਨੂੰ ਦੇਈ ਜਾਂਦਾ ਹੈ, ਸਮੁੰਦਰਾਂ ਦੇ ਸਮੁੰਦਰ ਇੱਥੇ ਤਾਂ ਖਾਰਾ ਸਮੁੰਦਰ ਹੈ, ਕਹਿੰਦੇ ਦੁੱਧ ਦਾ ਵੀ ਸਮੁੰਦਰ ਹੈ, ऐसे वाहिगुरू परमेश्वर की रचना है। वो कि नहीं पता है कुछ यूरोप के रहने वाला गुरमुख बनी एटलांटिक सी जड़ा ना मैं भी उधर लोगों ने चाई ठंड क्यों है जरा समुद्र है ओ बर्फ बर्फ ही है। पहाड़ा से तो होंगे समुद्र तो कभी सुनी नहीं अपने समुद्र जेड़े ने गर्म है। वो कहते जी यही नहीं जिन्ना साडा पंजाब है ना एडे एडे ढके हुए है बर्फ ही बर्फ बल्कि जिन्ना हिंदुस्तान है ओदे उत्ते भी हवा आउंदी है तो यूरोप के लोग जेड़े ने ठंड चले इस करके उन्हां दा रूप रंग हो रहा है। शर जी गल परमेश्वर दी हां खोजी खोज लगे ने पे क्यों किड़े तत्तां दे नाल इह किस डिग्री दे उत्ते फिर नहीं है मीला डूंगी है। यो वाहिगुरु परमेश्वर दी पाई अश्चर्य ही रचना है कि उन्होंने जिन्हें बनाईया चीजा तो दूसरे जेड़े सारे ने उत्थे कौन होने इस करके जिदे हृदय है ना उन्होंने कोई तपश नहीं है उन्हें ऐसी इच्छा नहीं है पदार्थों की कि पदार्थों ने या हो चीज अपने निभा मात्र अपनी किरत करके या सेवा करके हो अपना शरीर का निभा करते हैं परिवार भी करते हैं हर ना हो ना जिन्ना पास जिन्हों के कोल नहीं है तो उन्होंने तो तपश ही तपश लगी हुई है तृष्णा ही तृष्णा लगी हुई है। होर साडा साज राज साज बढ़ जाए होर पदार्थ हो जान होर हो जान जिस तरह आकाश नहीं ना भरता इस तरह कहते लभ लुभी का जेड़ा पेट वो नहीं भर सकता आकाश में भरिया किसी ने हर ना हो ना जिन्ना पास जग जीवन पुरख से आग है फिर उन्होंने की वो मंगते रहते जरा जगत का जीवन रूप सब कुछ जिसने बनाया तो दिता भी है तो दे भी जा रहा है उन्हू छण संधि आज जेडे मनुख ने कोई मुख्यमंत्री है कोई प्रधानमंत्री है या होर जिन्हें को वे वे चीजा ऐसा ने उन्होंने कार जाके नौकरियां करते ने उन्होंने सहारते ने झिड़का सहारते ने होर होंगे फिर भी वो इच्छा पूरी नहीं होंगी वो पदवी से जाने जग जीवन पुरुष त्याग के मन संधि आस दुए पाए बिगुची है यह है एक तो हैगा वाहिगुरु दूजा कौन है संसार एक वाहिगुरु की किरत है रचना है संसार ए जड़ा लग गया ना प्रेम हो गया खिच पै गई हर वेले ए है दूजे पाए बगुची है फिर अंत न खराब ही होना पैदा है क्योंकि पदार्थ आ भी गए फिर तृष्णा या चोर या होर टैक्स लग गया या अग लग गई तो नहीं फिर अंत न जाना ही नहीं है कई ऐसे रोग लग जाते हैं वड्या वड्या या किसी दे वड़े वड़े संतान नहीं होंगी वो उवें तड़फते रहते हैं नहीं हुई तो ना सही तू तो हैगा है तू तो जमे ही है ये मन में समझा ला भी चल तू ही है किसी का पुत्र बने हैं तो जरूरी होर तू किसी का प्यो बनना है पर जड़ा ऐसा ज्ञान या मोह है वो तो बिना नहीं है ऐसे जड़े मन संधि आस कटदे अखीर ते तो फिर किसे ने भी नहीं जाना ना किसे ने सहायता करनी है ते ओदे जड़े कर्म किते हुए ने जिथे अशक्त है वाहिगुरु ने बुलाया हुआ है अवगुण वसदे हैं ते उत्ते फिर जमजूत होंगे ओनू दिसदे आ ओनू फड़दे आ जे माया के संगल बंध लिया आपी ने भोग भोग के हुए पास मर पौर सदाया वड्डा हुआ दुनीदार जिन्हू वड्डा दुनीदार कहने से ये बहुत है माया ऐसे कुछ ऐसे गल संगल कट चलाया उहे जे उन्हां दे संगल है ਜੇ ਸੁਪਨ ਦੇ ਵਿੱਚ ਉਹੋ ਜਿਹੀਆਂ ਚੀਜ਼ਾਂ ਉਸ ਤਰ੍ਹਾਂ ਨੇ ਸਾਰੇ ਸਾਨੂੰ ਨਹੀਂ ਦਿਸਦੇ। ਗੱਲ ਪਈ ਸੋ ਜੰਮ ਕੀ ਫਾਸ, ਗੱਲ ਦੇ ਵਿੱਚ ਫਿਰ ਉਸਦੇ ਜੰਮ ਦੀ ਫਾਹੀ ਪੈ ਗਈ। ਜੰਮ ਦੀ ਫਾਹੀ ਇਹੀ ਨੇ 18 ਨਰਕ ਹੈ, ਕਿਉਂਕਿ ਨਰਕ ਕਿਸੇ ਨੇ ਦੇਖੇ ਹੈ ਕਹਿੰਦੇ 17 ਤੋਂ ਉੱਤੇ ਹੈ। ਜਿਵੇਂ ਵੱਡਾ ਸਮੁੰਦਰ ਹੋਵੇ ਵੱਡੇ ਵੱਡੇ ਜਾਂ ਹੋਰ ਜੀ ਸਾਰਾ ਦੇਸ਼ ਹੋਵੇ ਕੋਈ ਇਹੋ ਜਿਹੇ ਨੇ, ਤੇ ਇੱਕ ਨਰਕ ਇੱਥੇ ਵੀ ਵਿਖਾਇਆ ਹੈ। ਉਹ ਕਹਿੰਦੇ ਕਿਹੜਾ, ਜਿਹੜੇ ਅੰਨਾ ਹੈ ਜਾਂ ਕੋੜ ਹੋ ਜਾਣਾ ਕੁਸ਼ਟ, 18 ਪ੍ਰਕਾਰ ਦਾ ਹੀ ਕੁਸ਼ਟ ਹੈ, ਅਸ਼ਾਂਤ ਰੋਗ ਹੈ, ਇਹ ਵੀ ਨਰਕੀ ਹੈ। ਉਹ ਦਿਖਾਇਆ ਵੀ ਹੋਇਆ ਕਿਸੇ ਨੇ, ਇਹ ਵਿਚਾਰਵਾਨਾਂ ਦੇ ਤਾਈ ਹੈ ਜੋ ਸੰਗਤ ਕਰਦੇ ਗੁਰਮੁਖ ਉਸ ਦੇ ਵਿੱਚ ਹੁੰਦੇ ਹੈ। ਉਹ ਵੀ ਜਿਹੜਾ ਕੋਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਫਿਰ ਨਿਸ਼ਚਾ ਹੋ ਜਾਏ, ਸੰਗਤ ਹੁੰਦੀ ਰਹੇ ਕਿ ਇਸ ਰਸਤੇ ਦੇ ਉੱਤੇ ਚੱਲ ਪਏ ਜੋ ਗੁਰੂ ਅਰਜਨ ਸਾਹਿਬ ਜੀ ਉਪਦੇਸ਼ ਰਹੇ ਨੇ। ਗੱਲ ਪਈ ਸੋ ਨਹੀਂ ਤਾਂ ਫਿਰ ਗੱਲ ਦੇ ਵਿੱਚ ਫਾਹੀ ਤਾਂ ਫਾਹੀ ਪਈ ਪਈ ਹੈ, ਤੇ ਨਹੀਂ ਤਾਂ ਫਿਰ ਅੰਤ ਸਮੇਂ ਜੋ ਮੰਦਿਰ ਸਿਮਰਿਆ ਐਸੀ ਚਿੰਤਾ ਮੈਂ ਜੇ ਮੇਰੇ ਪ੍ਰੇਤ ਜੋਨ ਬਲ ਬਲ ਅਵਤਰੇ। ਉਹ ਕਹਿੰਦੇ ਜੀ ਘਰ ਵਿੱਚ ਨੁਕਸਾਨ ਹੁੰਦਾ ਹੈ, ਉਹ ਕਹਿੰਦੇ ਮੇਰਾ ਘਰ ਹੈ, ਤੂੰ ਅੱਜ ਜੰਮ ਕੇ ਹੋਇਆ ਸਾਨੂੰ ਇੱਥੇ ਸੈਂਕੜੇ ਵਧੇ ਮੇਰੀ ਮਾਲਕੀ ਹੈ, ਇੱਥੇ ਉਹ ਵਸਣ ਨਹੀਂ ਦਿੰਦਾ। ਕਈਆਂ ਨੂੰ ਉਹ ਵੀ ਕਈਆਂ ਨੂੰ ਦਿਸਦੇ ਵੀ ਹੈ, ਜਾਂ ਲੋਕ ਯਤਨ ਕਰਦੇ ਆ ਸੂਖਮ ਚੀਜ਼ਾਂ ਨਾਲ, ਇੰਨੀ ਦੁਨੀਆਂ ਗ੍ਰਸੀ ਹੋਈ ਹੈ ਵੀ ਬੇਅੰਤ ਬੇਅੰਤੀ ਹੈ, ਕੋਈ ਮੰਨਦੇ ਨਹੀਂ ਹੈ। ਇਹ ਵੀ ਪਰਮੇਸ਼ਰ ਦੀ ਮੌਜ ਹੈ। ਗੱਲ ਪਈ ਸੇ ਜਮ ਕੀ ਫਾਸ, ਨਹੀਂ ਤਾਂ ਪਈ ਤਾਂ ਪਈ ਹੈ। ਚਲੋ ਜੀ, ਹੁਣ ਬਾਹਰਲਾ ਦਿਸ਼ਾਨ ਜੋ ਪ੍ਰਤੱਖ ਸਾਰਿਆਂ ਦੀ ਵਰਤੋਂ ਦੇ ਵਿੱਚ ਆਉਂਦਾ ਹੈ, ਕਹਿੰਦੇ ਇਹ ਕਿਵੇਂ ਹੋਊਗਾ, ਕਹਿੰਦੇ ਹੈ ਹੀ ਨਹੀਂ। ਕਹਿੰਦੇ ਜਿਹਾ ਬੀਜੇ, ਜਿਹਾ ਜੇ ਧਰਤੀ ਹੈ ਕਿਸੇ ਦੀ, ਉਹਦੇ ਕੋਲ ਧਰਤੀ ਵੀ ਹੈ, ਪਾਣੀ ਦਾ ਵੀ ਪ੍ਰਬੰਧ ਹੈ, ਹੋਰ ਵੀ ਸਾਧਨ ਹਨ, ਵਾਹੁਣ ਦੇ ਵੀ ਸਾਧਨ ਹਨ, ਬੀਜ ਵੀ ਹੈ, ਪਰ ਬੀਜ ਉਹਦੀ ਮਰਜ਼ੀ ਤੇ ਹੈ, ਵਾਹ ਕਰੋ ਜਾਂ ਵੀ ਮੈਂ ਤਾਂ ਆਹ ਚੀਜ਼ ਬੀਜਣੀ ਹੈ। ਜਿਹਾ ਬੀਜੇ ਸੋ ਲੁਣੇ, ਇਹ ਰਿਦਾ ਜਿਹੜਾ ਹੈ ਇਹ ਧਰਤੀ ਵਾਂਗ ਹੈ, ਬੁੱਧੀ ਹੈ ਜਾਂ ਸੂਖਮ ਸਰੀਰ ਹੈ, ਜਿਹਾ ਜਿਹਾ ਕੋਈ ਕਰਮ ਕਰਦਾ ਹੈ ਇਹ ਤਾਂ ਬੀਜ ਹੈ ਉਹਦੇ ਅੰਦਰ, ਤੇ ਉਹਦੇ ਕਰਮ ਤਾਂ ਅਸੀਂ ਕਰਕੇ ਹਟ ਗਏ, ਤੇ ਉਹਦੇ ਅੰਦਰ ਜਿਹੜੇ ਸੰਸਕਾਰ ਹੈ ਨਾ, ਕੋਈ ਵੀ ਆਦਮੀ ਕੰਮ ਕਰੇ ਜਾਂ ਸੇਵਾ ਕਰੇ, ਹਰ ਕੋਈ ਚਾਹੁੰਦਾ ਹੈ ਵੀ ਮੈਨੂੰ ਫਲ ਮਿਲਣਾ ਚਾਹੀਦਾ, ਵਾਹਿਗੁਰੂ ਕਿਰਪਾ ਕਰੇ ਖੇਤੀ ਚੰਗੀ ਹੋਵੇ, ਕੋਈ ਹੋਰ ਬਿਮਾਰੀ ਨਾ ਲੱਗੇ, ਤੇ ਵਰਖਾ ਵੀ ਚੰਗੀ ਹੋਵੇ, ਤੇ ਚੰਗਾ ਇਸਦਾ ਝਾੜ ਨਿਕਲੇ। ਸਾਰਾ ਕੋਈ ਚਾਹੁੰਦਾ ਵੀ ਜੇ ਕੋਈ ਇਹ ਹੁਣ ਤਾਂ ਅਸੀਂ ਚੰਗਾ ਤਾਂ ਚਾਹੁੰਦੇ ਹਾਂ, ਤੇ ਜੇ ਕੋਈ ਮਾੜੇ ਕਰਮ ਕਰਾਂਗੇ ਤੇ ਫਿਰ ਉਹਦਾ ਵੀ ਫਲ ਤਾਂ ਮਿਲਣਾ ਹੀ ਮਿਲਣਾ। ਜੇ ਕਿਸੇ ਦੀ ਚੀਜ਼ ਚੁਰਾਵਾਂਗੇ ਤੇ ਜਿਹਦੀ ਚੀਜ਼ ਚੁਰਾਈ ਉਹਨੂੰ ਤਾਂ ਪੁੱਛ ਕੇ ਵੇਖ ਲਓ ਕਿ ਚੰਗਾ ਕੀਤਾ ਉਹਨੂੰ, ਜਾਂ ਤੁਹਾਡੀ ਚੀਜ਼ ਕੋਈ ਚੁਰਾਵੇ, ਜਾਂ ਤੁਹਾਡੇ ਨਾਲ ਕੋਈ ਝੂਠ ਬੋਲੇ, ਜਾਂ ਤੁਹਾਡੀ ਚੀਜ਼ ਕੋਈ ਖੋਈ ਚੰਗਾ ਸਮਝਦੇ। ਇਸੇ ਤਰ੍ਹਾਂ ਹੀ ਸਮਝ ਗਏ ਵੀ ਭਾਈ ਇਹ ਔਗੁਣ ਇਹ ਛੱਡਣੇ ਹੀ ਛੱਡਣੇ ਹੈ, ਆਪਣੇ ਸਰੀਰ ਦੇ ਉੱਤੇ ਹੀ ਨਿਰਭਰ ਰਹੋ, ਸਗੋਂ ਉਸਦੇ ਵਿੱਚੋਂ ਘਾਲ ਖਾਏ ਕਿ ਸ਼ਰਤੋਂ ਦੇ ਨਾਨਕ ਰਾਹ ਪਛਾਣੇ ਸੇ। ਜਿਹਾ ਬੀਜੇ ਸੋ ਲੁਣੇ, ਫਿਰ ਉਹ ਤਾਂ ਅੱਗੇ ਉਹਦੀ ਰੱਖਿਆ ਕਰੂਗਾ, ਜਿਹਾ ਜਿਹਾ ਬੀਜ ਉੱਗੂਗਾ ਉਹਦੇ ਵਿੱਚੋਂ ਕੋਈ ਹੋਰ ਵਿਰੋਧੀ ਚੀਜ਼ਾਂ ਉਹਨਾਂ ਨੂੰ ਦਵਾਈਆਂ ਨਾਲ ਜਾਂ ਹੱਥਾਂ ਨਾਲ ਘਾਹ ਕੱਢੂਗਾ, ਫਿਰ ਉਹਦੇ 'ਤੇ ਕੋਈ ਬਿਮਾਰੀ ਲੱਗ ਗਈ ਉਹਦੇ 'ਤੇ ਕੋਈ ਦਵਾਈ ਛਿੜਕੂਗਾ, ਕੇਲਾ ਪੈ ਗਿਆ ਹੋਰ ਸਾਰੀ ਤਰ੍ਹਾਂ ਕਰੂਗਾ, ਖਾਦਾਂ ਪਾਊਗਾ, ਤੇ ਫਿਰ ਉਹਨੂੰ ਵੱਢੂਗਾ, ਫਿਰ ਉਹਦੇ ਵਿੱਚੋਂ ਜਿਹੜਾ ਫਲ ਹੈ ਕੋਈ ਅਨਾਜ ਹੈ ਦਾਣੇ ਹੈ ਉਹ ਪ੍ਰਾਪਤ ਹੋਣਗੇ, ਜਾਂ ਕੋਈ ਬੂਟਾ ਉਹਦੇ ਫਲ ਪ੍ਰਾਪਤ ਹੋਣਗੇ। ਮੱਥੇ ਜੋ ਲਿਖਿਆ ਇਹ ਕਰਮ ਤਾਂ ਉਦੋਂ ਕੀਤਾ ਬਈ ਇੱਕ ਫਸਲ ਤੁਸੀਂ ਪਾਈ ਹੈ ਧਰਤੀ ਜਾਂ ਹੋਰ ਚੀਜ਼ ਹੈ ਉਹ ਹੁਣ ਚੌਲ ਹੀ ਹੈ, ਇਹਨੂੰ ਵਾਹ ਬੀਜ ਕੇ ਤੇ ਕੁਛ ਸਮਾਂ ਲੱਗਦਾ, ਬਾਅਦ ਦੇ ਵਿੱਚ ਹੀ ਪ੍ਰਾਪਤ ਹੋਣਗੇ ਜੇ ਕਣਕ ਬੀਜੀਏ। ਕਈ ਚੀਜ਼ਾਂ ਛੇਤੀ ਉਹਦਾ ਫਲ ਹੋ ਜਾਂਦਾ, ਕਈ ਚੀਜ਼ਾਂ ਸਮਾਂ ਲੈਣੀ ਹੈ। ਤੇ ਉਹ ਜਿਸ ਤਰ੍ਹਾਂ ਉੱਥੇ ਫਿਰ ਉਹ ਕਰਮ ਕੀਤਾ, ਉਹ ਨਾਲ ਨਾਲ ਹੀ ਉਹ ਬਣਦਾ ਜਾਂਦਾ, ਉਹਦੇ ਖਿਆਲਾਤ ਬਣਦੇ ਜਾਂਦੇ ਹੈ, ਖਿਆਲਾਤ ਬਣਦੇ ਹੈ ਨਾਲ ਨਾਲ, ਸੰਸਕਾਰ ਨਾਲ ਕੋ ਖਿਆਲ ਕਹਿ ਦਿਓ ਲੋਕਾਂ ਦੇ ਵਿੱਚ, ਉਹਦੀ ਆਸ਼ਾ ਵੀ ਹੁੰਦੀ ਵੀ ਹਾਂ ਵੱਡਾ ਹੋਵੇ, ਮੈਨੂੰ ਪ੍ਰਾਪਤ ਹੋਵੇ, ਇਹਦਾ ਫਲ ਚੰਗਾ ਹੋਵੇ। ਉਹ ਹੈ ਮੱਥੇ ਜੋ ਲਿਖੇ ਆਸ ਦਾ ਇਹ ਅਰਥ ਹੈ ਅੱਜ ਕੱਲ੍ਹ ਦੀ ਸਮਝ ਅਨੁਸਾਰ, ਵੀ ਉਹ ਲਿਖਿਆ ਲਿਖਿਆ ਹੀ ਹੋਇਆ, ਉਹਦਾ ਸੰਸਕਾਰ ਉਹਦੀ ਇੱਛਾ ਹੈ, ਔਰ ਜੋ ਉਹਨੂੰ ਕੀਤਾ ਮੈਂ ਇੰਨਾ ਕੰਮ ਕੀਤਾ ਸੀ, ਐਵੇਂ ਜਾਣ ਵੈਰਸੀ ਗਿਆ, ਇਸਦਾ ਇਹ ਫਲ ਹੋਇਆ। ਉਹ ਜੋ ਹਿਰਦੇ ਦੇ ਵਿੱਚ ਲਿਖਿਆ ਹੁੰਦਾ, ਸੰਸਕਾਰ ਰੂਪ ਕਰਕੇ ਲਿਖਿਆ ਹੁੰਦਾ ਹੈ, ਤੇ ਉਹ ਅਜਿਹਾ ਹੀ ਉਹਨੂੰ ਫਿਰ ਫਲ ਭੁਗਤਣਾ ਪੈਂਦਾ ਹੈ। ਚਲੀਏ
ਰਹਿਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ।
ਇੱਕ ਖਿਆਲ ਇਹ ਵੀ ਰੱਖੋ ਵੀ ਇਹ ਮਨੁੱਖਾਂ ਦੇ ਵਿੱਚ ਹੀ ਹੈ, ਪਸ਼ੂਆਂ ਦੀ ਦੇਹ ਚ ਨਹੀਂ। ਪਸ਼ੂਆਂ ਦੀ ਦੇਹ ਦੇ ਵਿੱਚ ਜਿਹੜਾ ਉਹਨਾਂ ਨੇ ਕਰਮ ਕੀਤਾ ਉਹ ਫਲ ਹੀ ਭੁਗਤਣਗੇ, ਦੁੱਖ ਸੁੱਖ ਜਾਂ ਹੋਰ ਖਾਣਾ ਪੀਣਾ, ਉਹਨਾਂ ਨੂੰ ਉਹ ਉੱਥੋਂ ਤਰੱਕੀ ਨਹੀਂ ਕਰ ਸਕਦੇ। ਇਹ ਮਨੁੱਖਾਂ ਦੇ ਵਿੱਚ ਜਿਹੜੇ ਅਸੀਂ ਕਰਮ ਕਰਦੇ ਹਾਂ ਇਹਨਾਂ ਦਾ ਫਲ ਅੱਗੇ ਬਣਦਾ ਹੈ, ਇਸ ਕਰਕੇ ਬਹੁਤ ਖਿਆਲ ਰੱਖਣਾ ਚਾਹੀਦਾ ਹੈ ਕਰਮ ਬਣਾਉਣ ਵਾਸਤੇ, ਕਰਮ ਕਰਨ ਵਾਸਤੇ, ਕਿ ਨਹੀਂ ਤਾਂ ਭੋਗਣੇ ਸਾਨੂੰ ਹੀ ਪੈਣੇ ਹੈ।
ਰਹਿਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ।
ਜੇ ਕਰਕੇ ਇੱਕ ਬਾਹਰ ਨੇ ਅਲੰਕਾਰ ਕਿਹਾ ਹੈ ਵੀ ਕੋਈ ਆਪਣੇ ਪਤੀ ਦੇ ਆਸ਼ਾ ਵਾਲੀ ਪਤਨੀ ਹੈ, ਰਾਤਰੀ ਦੇ ਸਮੇਂ ਕਾਮਨ ਤੋਂ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਇਹ ਕਾਮਨ ਤਾਂ ਸ਼ਿੰਗਾਰ ਕਰ ਪਹਿਲਾਂ ਪਤੀ ਨੂੰ ਮਨਾ ਲਾ ਵੀ ਠੀਕ ਹੈ ਵੀ ਮੇਰੀ ਸੇਜਾਂ ਨੂੰ ਤੁਸੀਂ ਸੁਹਾਗ ਵਾਲੇ ਕਰੋਗੇ, ਜੇ ਉਹ ਨੇੜੇ ਨਾ ਆਵੇ। ਇਹਦੇ ਇੱਕ ਬਾਹਰਲੀ ਗੱਲ ਹੈ, ਉਹ ਵੀ ਸੰਕੋਚ ਨਾਲ ਕਹਿਣੀ ਪੈਂਦੀ ਹੈ, ਸਾਰੀ ਜਾਣਦੇ ਹੀ ਹੈ। ਪਰ ਜਿਹੜੇ ਪਤੀ ਸਤੀ ਦੇ ਧਰਮ ਚ ਨਾ ਰਹਿਣ ਵਾਲੇ ਖੁੱਲੇ ਆਜ਼ਾਦ ਲੋਕ ਨੇ, ਉਹ ਫਿਰ ਜਿਹਾ ਬੀਜੇ ਸੋਲੂ ਨੇ। ਰਹਿਣ ਬਿਹਾਣੀ ਪਛਤਾਣੇ, ਤੇ ਉਹ ਰਾਤ ਵੀ ਲੰਘ ਗਈ ਫਿਰ ਪਛਤਾਵਾ ਹੋ ਗਿਆ ਪਤੀ ਦੀ ਪ੍ਰਾਪਤੀ ਦੇ ਬਿਨਾਂ, ਉੱਠ ਚੱਲੀ ਗਈ ਨਿਰਾਸ਼, ਉੱਠ ਕੇ ਅਖੀਰ ਨੂੰ ਆਪਣੇ ਨਿਰਾਸ਼ ਹੋ ਕੇ ਚਲੀ ਗਈ। ਮੈਂ ਠੀਕ ਹੈ, ਇਹ ਹੁਣ ਰਹਿਣ ਹੈ ਅਵਸਥਾ ਜਿਹੜੀ ਸਾਨੂੰ ਮਨੁੱਖਾਂ ਦੇ ਚ ਆਯੂ ਮਿਲੀ ਹੋਈ ਹੈ। ਰਹਿਣ ਬਿਹਾਣੀ ਜਦੋਂ ਇਹ ਆਯੂ ਸਮਾਪਤ ਹੋਈ ਨਾ ਵੀ ਹੁਣ ਕਰ ਲਾਂਗੇ ਆਹ ਹੋ ਜੂ ਮਿਲ ਲਾਂਗੇ, ਫਿਰ ਰਹਿਣ ਬਿਹਾਣੀ ਪਛਤਾਣੀ, ਫਿਰ ਅੰਤ ਦੇ ਸਮੇਂ ਪਛਤਾਉਣਾ ਹੀ ਪਊਗਾ, ਜਾਂ ਹੋਰ ਜੂਨਾਂ ਵਿੱਚ ਜਾ ਕੇ ਜਾਂ ਜਦੋਂ ਅੱਗੇ ਲੇਖਾ ਹਿਸਾਬ ਕਿਤਾਬ ਹੋਇਆ ਨਾ, ਉੱਠ ਚਲੀ ਕਹਿੰਦੇ ਅੱਗੇ ਨਹੀਂ ਮਿਲਿਆ ਤੇ ਹੁਣ ਕੀ ਮਿਲਣਾ ਰੱਬ ਨੂੰ, ਵੀ ਮੈਨੂੰ ਹੁਣ ਸਮਾਂ ਦਿਓ ਜੀ। ਫਿਰ ਰਹਿਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼, ਨਿਰਾਸ਼ੀ ਹੋ ਕੇ ਫਿਰ ਉੱਥੇ ਧਰਮਰਾਜ ਜਿਸ ਵੇਲੇ ਲਿਖਿਆ ਹੋਵੇ ਨਾ ਹੋਰ ਜੂਨਾਂ ਦੇ ਵਿੱਚ, ਬੜੀ ਪਛਤਾਤਾਪ ਕਰਦੀ ਵੀ ਹੁਣ ਨਹੀਂ ਇਹ ਮਨੁੱਖਾਂ ਦੇ ਜੁੜੇ। ਫਿਰ ਬਹੁਤੇ ਯੁਗ ਹਾਰਿਓ ਮਾਨਸ ਦੇ ਲਈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਇਹ ਮਨਾਂ ਤੋਂ ਸਿਮਰਨ ਕੋਈ ਕਿਸੇ ਨੂੰ ਬੁੱਲ ਦੇਣਾ ਪੈਂਦਾ ਜਾਂ ਕਿਸੇ ਦਾ ਕੋਈ ਉਹ ਸਾਧਨ ਮੰਗਣਾ ਪੈਂਦਾ ਹੈ, ਕਿਸੇ ਦਾ ਟਰੈਕਟਰ ਮੰਗਾਓ ਕੁਛ ਕਰੋ, ਸਾਧਨ ਵਾਹਿਗੁਰੂ ਨੇ ਦਿੱਤੇ ਹੋਏ ਨੇ, ਤੈਨੂੰ ਜ਼ਬਾਨ ਦਿੱਤੀ ਹੋਈ ਹੈ, ਕੰਨ ਦਿੱਤੇ ਹੋਏ ਨੇ, ਮਨ ਦਿੱਤਾ ਹੋਇਆ ਹੈ, ਸਾਧ ਸੰਗਤ ਦਿੱਤੀ ਹੋਈ ਹੈ, ਭੰਡਾਰੇ ਭਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਦੇਸ਼ਾਂ ਦੇ, ਹੋਰ ਪਰਮਾਰਥਕ ਦੇ ਪੁਸਤਕ ਹੈ। ਰਹਿਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼, ਤੇ ਫਿਰ ਨਿਰਾਸ਼ੀ ਹੋ ਕੇ ਭਾਈ ਹੁਣ ਤਾਂ ਦੂਜੀਆਂ ਜੂਨਾਂ ਚ ਜਾਣਾ ਪਊਗਾ, ਫਿਰ ਪਛਤਾਤਾਪ ਵੀ ਰਹਿ ਜਾਂਦਾ। ਚਲੀਏ
ਜਿਨਕਾ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ।
ਕਹਿੰਦੇ ਜੀ ਫੇਰ ਇਹਨਾਂ ਤੋਂ ਛੁਟਕਾਰਾ ਵੀ ਕਿਵੇਂ ਹੋ ਸਕਦਾ ਹੈ? ਜਨਮ ਮਰਨ ਤੋਂ, ਜੂਨਾਂ ਤੋਂ, 84 ਲੱਖ ਨਰਕਾਂ ਤੋਂ, ਦੁੱਖ ਤੋਂ। ਜਿਨਕਾ ਸਾਧੂ ਭੇਟੀਐ, ਜਿਨ੍ਹਾਂ ਨੇ ਚਾਹੇ, ਜਿਨ੍ਹਾਂ ਨੇ ਤਨ ਮਨ ਬਾਣੀ ਨੂੰ ਸਾਧਿਆ ਹੋਇਆ, ਗੁਰਮਤ ਦੇ ਅਨੁਸਾਰ ਚੱਲਦੇ ਨੇ, ਕੁਰੈਤਾਂ ਤੋਂ ਬਚਦੇ ਆ, ਔਗਣਾਂ ਤੋਂ ਬਚਦੇ ਆ, ਸਿਮਰਨ ਦੇ ਵਿੱਚ ਲੱਗੇ ਹੋਏ ਨੇ, ਅੱਗੇ ਵੀ ਅਵਸਥਾ ਅੱਗੇ ਤੋਂ ਅੱਗੇ ਲੰਘ ਕੇ ਫਿਰ ਜਿਹੜਾ ਸਾਧ ਪਦ ਹੈ ਨਾ, ਸਾਧਨੇ ਯੋਗ, ਉਹਨੂੰ ਸਾਧ ਲਿਆ। ਪਹਿਲਾਂ ਤਾਂ ਕਾਖੀ ਇੱਕ ਹੈ ਦਰਸ਼ ਤਿਉਹਾਰੋ, ਕਹਿੰਦੇ ਉਹ ਤਾਂ ਕੋਈ ਹੋਊਗਾ ਜਾਂ ਉਹਨਾਂ ਨੇ ਕਿਹੜਾ ਦੱਸਣਾ? ਇੰਨਾ ਤਾਂ ਪਤਾ ਲੱਗਦਾ ਵੀ ਇਹਦੇ ਵਿੱਚ ਔਗਣ ਨਹੀਂ ਹੈ, ਇਹ ਚੱਲਿਆ ਹੋਇਆ ਇਸ ਰਸਤੇ। ਨਾਨਕੁਨ ਸੰਘ ਮੋਹੇ ਦਾਰੋ ਸੰਗਤ ਦੇ ਵਿੱਚ ਆਓ, ਸਭ ਤੋਂ ਵੱਡੀ ਗੁਰਬਾਣੀ ਰਸਤਾ ਵਿਚਾਰ ਹੋ ਰਹੀ ਹੈ। ਅੱਗੇ ਤੋਂ ਅੱਗੇ ਇਹੀ ਨਹੀਂ ਹੈ, ਜਦੋਂ ਕੋਈ ਤੁਸੀਂ ਜਿਹੜੇ ਕੋਈ ਅਭਿਆਸੀ ਪੁਰਸ਼ ਜਾਂ ਉਹਨਾਂ ਦੀ ਪੁਸਤਕ ਪੜ੍ਹੋ ਤੇ ਉਹਨਾਂ ਨੂੰ ਅਭਿਆਸ ਕਰਦਿਆਂ ਹੋਇਆਂ ਨੂੰ ਥੋੜੇ ਸਮੇਂ ਤੋਂ ਬਾਅਦ ਵਾਹਿਗੁਰੂ ਪਰਮੇਸ਼ਰ ਆਪ ਉਹਨਾਂ ਦੀ ਰਹਿਬਰੀ ਕਰਦਾ, ਉਹਨਾਂ ਨੂੰ ਦੱਸਣ ਲੱਗ ਪੈਂਦਾ ਲੈ ਹੁਣ ਆ ਚੱਲ, ਉਹਨਾਂ ਨੂੰ ਹੋਰ ਹੌਸਲਾ ਆ ਜਾਂਦਾ। ਕਿਸੇ ਦੀ ਫਿਰ ਲੋੜ ਨਹੀਂ ਰਹਿੰਦੀ, ਪਰ ਉਹਦੇ ਵਿੱਚ ਕਿਤੇ ਮਾਇਆ ਦੀ ਲਪੇਟ ਚ ਨਾ ਆਵੇ ਫਿਰ ਵੀ ਜਿਹੜੇ ਗੁਰਮੁਖ ਇਸ ਤਰ੍ਹਾਂ ਨਿਰਲੇਪ ਹੋਣ, ਸਤਸੰਗਤ ਜ਼ਰੂਰੀ ਹੈ ਔਰ ਗੁਰਬਾਣੀ ਦਾ ਨਿਰਣਾ ਜ਼ਰੂਰੀ ਹੈ ਕਿ ਉਹਦੇ ਵਿੱਚ ਫਸ ਨਾ ਜਾਈਏ, ਕਿਤੇ ਪੂਰੇ ਵਸਦਾ ਚ ਨਾ ਟਿਕ ਜਾਈਏ।
ਜਿਨਕੋ ਸਾਧੂ ਭੇਟੀ ਸੋ ਦਰਗਹਿ ਹੋਏ ਖਲਾਸ।
ਜਿਨ੍ਹਾਂ ਨੇ ਤਾਈ ਗੁਰਮੁਖ ਗੁਰਸਿੱਖ ਉਹਨਾਂ ਦੀ ਸੰਗਤ ਹੋ ਗਈ ਹੈ, ਭੇਟੀਏ ਮਿਲ ਗਏ ਹਨ ਤੇ ਮਿਲੇ ਹੀ ਰਹਿੰਦੇ ਹਨ ਉਹਨਾਂ ਦੇ ਵਿੱਚ। ਜਿਨਕੋ ਸਾਧੂ ਭੇਟੀਏ ਸੇ ਦਰਗਹਿ ਹੋਏ ਖਲਾਸ, ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਇੱਥੇ ਹੀ ਉਹਨਾਂ ਦਾ ਫੈਸਲਾ ਹੋ ਜਾਂਦਾ, ਅੰਤਰਮੁਖ ਹੋ ਕੇ ਸਾਖਿਆਤ ਹੋ ਜਾਂਦੀ ਹੈ। ਤੇ ਜੇ ਕੋਈ ਭਾਈ ਫਰਕ ਰਵੇ ਜਾਂ ਜੇ ਉੱਥੇ ਉਹ ਧਰਮਰਾਜ ਦੇ ਤਾਂ ਹੁੰਦਾ ਹੀ ਨਹੀਂ ਲਿਖਾ, ਉਹ ਸਤਿਗੁਰੂ ਸਾਹਿਬ ਜੀ ਦੇ, ਉਹ ਆਪ ਗੁਰਸਿੱਖ ਜੀ ਉਹਨੂੰ ਹੋਰ ਪਦਵੀ ਦੇਣੀ ਤੇ ਗੁਰਸਿੱਖਾਂ ਦੇ ਘਰ ਜਨਮ ਦੇਣਗੇ ਜਾਂ ਹੋਰਨਾਂ ਦੇ ਤਾਈ ਉਹਨਾਂ ਦੇ ਉਹਨਾਂ ਨੇ ਕਮਾਈ ਕਰਕੇ ਤੇ ਹੋਰਨਾਂ ਨੂੰ ਸਿੱਖਿਆ ਹੋਣੀ ਹੈ, ਉਹਨਾਂ ਨੇ ਉਪਦੇਸ਼ ਨੂੰ ਕਮਾ ਕੇ। ਜਿਸ ਤਰ੍ਹਾਂ ਇੱਥੇ ਆ ਪਿੰਡਰ ਨਗਰ ਹੈ ਤੇ ਬਾਬੇ ਖਜ਼ਾਨ ਸ਼੍ਰੋਮਣੀ ਉਹਨਾਂ ਨੇ ਜਪ ਤਪ ਕੀਤਾ ਵੀ ਐਸਾ ਅਜੇ ਹੁਣ ਗ੍ਰਸਤ ਹੈ ਤੇ ਐਸਾ ਪੁੱਤਰ ਹੋਵੇ ਜਿਹੜਾ ਗੁਰਸਿੱਖ ਹੋਵੇ। ਉਹ ਗੁਰਸਿੱਖ ਹੀ ਉਹ ਪਰਮੇਸ਼ਰ ਭੇਜ ਦਿੰਦੇ ਨੇ, ਉਹਨਾਂ ਦੇ ਸਾਧਨ ਸਭ ਪੂਰੇ ਹੁੰਦੇ ਨੇ, ਐਨ ਉਹ ਗੁਣਾਂ ਦੇ ਨਾਲ ਫਿਰ ਉਹਨਾਂ ਤੋਂ ਅੱਗੇ ਸਿੱਖਿਆ ਮਿਲਦੀ ਹੈ, ਉਹ ਪ੍ਰਚਾਰ ਵਿਚਾਰ ਹੋਰ ਕਮਾਈਆਂ ਕਰਦੇ। ਇੱਕ ਤਾਂ ਨਹੀਂ ਪਿੰਡ ਨਾਲੇ ਇਸ ਤਰ੍ਹਾਂ ਜਿੱਥੇ ਜਿੱਥੇ ਵੀ ਕੋਈ ਗੁਰਮੁਖ ਨੇ ਜਾਂ ਹੋਰ ਨੇ। ਜਿਨਕੋ ਸਾਧੂ ਬੇਟੀ ਸੋ ਦਰਗਹਿ ਹੋਏ ਖਲਾਸ, ਕੇ ਉਹ ਦਰਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹਨਾਂ ਦਾ ਕੋਈ ਲੇਖਾ ਨਹੀਂ ਧਰਮਰਾਜ ਦੇ ਨਾਲ, ਕੋਈ ਜੂਨਾ ਚ ਨਹੀਂ ਜਾਣਾ, ਉਹਨਾਂ ਤੋਂ ਖੁਲਾਸੀ ਹੋ ਜਾਂਦੀ ਹੈ। ਇਹ ਖੁਲਾਸ ਨਾਮ ਮੁਕਤ ਦਾ ਹੈ, ਮੁਕਤ ਨਾਮ ਸਤਿਕਾਰੇ ਦਾ ਹੈ, ਕੋਈ ਨਾ ਜੂਨਾ ਆਦਿਕ ਦੇ ਵਿੱਚ ਨਹੀਂ ਪੈਂਦੇ, ਸੁਤੰਤਰ ਰਹਿੰਦੇ ਹਨ। ਚਲੀਏ
ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਵਿਆਸ।
ਹੁਣ ਇਹ ਜੋ ਗੱਲਾਂ ਵਿਚਾਰਾਂ ਹੋਈਆਂ ਹੈ ਵੀ ਇਹਦੇ ਵਾਸਤੇ ਇੰਨਾ ਸਾਧਨ ਕਰਦੇ ਹਾਂ ਵੀ ਜ਼ੋਰ ਨਹੀਂ ਚੱਲਦਾ, ਤੇ ਉਹਦੇ ਨਾਲ ਨਾਲ ਕਿਰਪਾ ਦੀ ਮੰਗ ਕਰਨੀ ਹੈ। ਜਿੱਥੇ ਮਨ ਨਾ ਟਿਕੇ ਜਾਂ ਆਲਸ ਨੀਂਦ ਆਵੇ ਕਿ ਹੋਰ ਸੇਵਾ ਜਾਂ ਹੋਰ ਦਰਿੱਦਰ ਜਾਂ ਹੋਰ ਸੰਗਤ ਦੇ ਵਿੱਚ ਵੀ ਕਰ ਕਿਰਪਾ ਪ੍ਰਭ ਆਪਣੀ, ਸੰਗਤ ਤਾਂ ਕੀਤੀ ਸੁਣ ਵੀ ਲਿਆ ਤੇ ਹੋਰ ਵੀ ਜਿਹੜੇ ਵੀ ਪਦਾਰਥ ਵੀ ਮਿਲਦੇ ਨੇ ਉਹ ਵੀ ਠੀਕ ਹੋ ਗਿਆ, ਰੋਗ ਵੀ ਠੀਕ ਹੈ, ਤੇਰੇ ਦਰਸ਼ਨ ਹੋਏ ਪਿਆਸ। ਇਹ ਵੱਡੀ ਚੀਜ਼ ਹੈ ਕਿ ਤੇਰੇ ਦਰਸ਼ਨਾਂ ਨੇ ਇਹਨੂੰ ਨਿਸ਼ਕਾਮ ਭਗਤੀ ਕਹਿੰਦੇ, ਹੋਰ ਕਾਮਨਾ ਨਾ ਹੋ, ਫਿਰ ਦਰਸ਼ਨਾਂ ਨੇ ਸਾਨੂੰ ਲਗਨ ਲੱਗ ਜਾਏ, ਖਿੱਚ ਪੈ ਜਾਏ, ਮੇਰਾ ਮਨ ਲੋਚੇ ਗੁਰਦਰਸ਼ਨ ਚਾਹੇ ਬਿਲ ਕਰੇ ਚਾਤਰ ਪੀਣੇ, ਤੁਮਰੀ ਕਿਰਪਾ ਤੇ ਮਾਨਖ ਦੇ ਪਾਈ ਹੈ ਦੇਹੋ ਦਰਸ਼ ਹਰ ਰਹਾ। ਇਸ ਤਰ੍ਹਾਂ ਸ਼ਬਦ ਆਪਣੇ ਗੁਰਬਾਣੀ ਤੋਂ ਭਰਪੂਰ ਹੀ ਹੈ। ਚਲੋ ਜੀ
ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ।
ਤੇਰੇ ਦਰਸ਼ਨਾਂ ਨੇ ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਲਗਨ ਲੱਗ ਜਾਏ, ਇੱਛਾ ਹੋਵੇ ਤੀਬਰ ਤੋਂ ਤੀਬਰ ਤੰਗ ਹੋਵੇ, ਇਹ ਕਿਰਪਾ ਕਰੋ।
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ।
ਗੁਰੂ ਅਰਜਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਰਮ ਪਵਿੱਤਰ ਨਾਮ ਦੇ ਨਾਲ ਗੁਰਤਾ ਗੱਡੀ ਤੇ ਸਥਿਤ ਹੋ ਕੇ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ।
ਇਹ ਨਾਲ ਹੈ ਵੀ ਵਾਹਿਗੁਰੂ ਜੇ ਕੋਈ ਹੋਰ ਕਿਸੇ ਪਾਸੋਂ ਗਈ ਤਾਂ ਕਹਿੰਦੇ ਦੇਖ ਲਓ ਜੀ, ਕਿਰਪਾ ਕਰੋ ਜੀ, ਵੀ ਜਿਹੜੀ ਤੁਹਾਡੀ ਕਿਰਪਾ ਤੁਸੀਂ ਕਰਨੀ ਨਾ, ਇਹ ਤੋਂ ਬਿਨਾਂ ਹੋਰ ਕੋਈ ਕਿਰਪਾ ਨਹੀਂ ਕਰ ਸਕਦਾ। ਕਿਉਂਕਿ ਦਰਸ਼ਨ ਜਿਹੜੇ ਦੇਣੇ ਆ, ਕੋਈ ਕਹਿੰਦੇ ਵੀ ਰੱਬ ਦੇ ਜੀ ਦਰਸ਼ਨ ਕਰਾ ਦੇ, ਰੱਬ ਦੀ ਮਰਜ਼ੀ ਹੈ ਦੇਵੇ ਨਾ ਦੇਵੇ, ਜਿਹੜੇ ਤਾਂ ਅਸਲੀਤ ਹੋ ਕੇ ਭਾਈ ਬੇਨਤੀਆਂ ਕਰੋ ਵੀ ਇਹ ਜੇ ਕਹਿੰਦੇ ਅਸੀਂ ਦਰਸ਼ਨ ਕਰਾ ਦਿੰਦੇ ਹਾਂ, ਕੀ ਫਿਰਦੇ ਨੇ ਉਹ ਆਪ ਵੀ ਹੋਰ ਚੀਜ਼ ਤੇਰੇ ਦਰਸ਼ਨ ਹੋਏ ਪਿਆਸ ਕਰ ਕਿਰਪਾ ਪ੍ਰਭੇ ਆਪਣੇ
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ।
ਹੇ ਵਾਹਿਗੁਰੂ ਪਰਮੇਸ਼ਰ, ਤੇਰੇ ਬਿਨਾਂ ਹੋਰ ਕੋਈ ਐਸੀ ਕਿਰਪਾ ਕਰਨ ਵਾਲਾ ਨਹੀਂ ਹੈ।
ਨਾਨਕ ਕੀ ਅਰਦਾਸ।
ਇੱਕ ਮਾਰਾ ਸਾਡੀ ਤਾਂ ਅਰਦਾਸ ਹੈ, ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ।
ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ।
ਤੇ ਹਾੜ ਦਾ ਮਹੀਨਾ ਬੜੀ ਤਪਸ਼ ਵਾਲਾ ਹੁੰਦਾ ਹੈ, ਬੜਾ ਸੋਭਾ ਵਾਲਾ ਤੇ ਚੰਗਾ, ਤੇ ਐਨ ਠੰਡ ਜਿਹਦੇ ਵਿੱਚ ਹੋਵੇ ਸੋਹਣੀ, ਜੇ ਕਿਤੇ ਵਰਖਾ ਹੋ ਜਾਏ ਅੱਗੇ 15 ਹਾੜ ਤੋਂ ਬਾਅਦ ਸਾਉਣ ਦੇ ਮਹੀਨੇ ਜਾਂ ਹੋਰ ਚੀਜ਼ ਹੈ, ਤੇ ਫਿਰ ਉਹ ਬਹੁਤ ਸੋਹਣੀ ਹੋ ਜਾਂਦਾ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦੀ ਵਰਖਾ, ਚਿਮਚਿਮ ਵਰਸੇ ਅੰਮ੍ਰਿਤਾ, ਤੇ ਬਦਲ ਆਪ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਦੇ ਵਿੱਚੋਂ ਵਰਖਾ ਨਾਮ ਦੀ ਇਹ ਹੈ। ਤੇ ਇਹ ਤਪਸ਼ ਨੂੰ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜਿਸ ਵੇਲੇ ਵਸਦਾ ਔਰ ਆਪਣਾ ਪ੍ਰਭਾਵ ਪਾਉਂਦਾ ਹੈ, ਤ੍ਰਿਸ਼ਨਾ ਨੂੰ ਮੇਟ ਦਿੰਦਾ ਹੈ, ਤੇ ਫਿਰ ਉਸ ਵੇਲੇ ਹਾੜ ਦਾ ਮਹੀਨਾ ਵੀ ਜਿੱਥੇ ਆਸਾ ਦੇ ਤੇ ਤ੍ਰਿਸ਼ਨਾ ਦੇ ਹੜ ਵਗਦੇ ਨੇ, ਉਹ ਵੀ ਸੋਭਾ ਵਾਲਾ ਹੋ ਜਾਂਦਾ ਹੈ। ਆਸਾੜ ਸੰਬੰਧਾ ਤਿਸ ਲੱਗੇ
ਜਿਸ ਮਨ ਹਰ ਚਰਨ ਨਿਵਾਸ।
ਅਰੇ ਉਹ ਕਰਦਿਆਂ ਕਰਦਿਆਂ ਰਸਤੇ ਦੇ ਵਿੱਚ ਵਾਹਿਗੁਰੂ ਪਰਮੇਸ਼ਵਰ ਦੀ ਸਾਖਿਆਤ ਹੋ ਜਾਏ, ਇੱਕ ਸਰਗੁਣ ਅਵਸਥਾ ਹੈ, ਇੱਕ ਨਿਰਾਕਾਰ ਅਵਸਥਾ ਹੈ, ਉਹ ਹੈ ਸਚੇਤਨੰਦ ਸਰੂਪ, ਤੇ ਸਰਗੁਣ ਹੈ ਜੈਸੇ ਸਤਿਗੁਰੂ ਸਾਹਿਬ ਜੀ ਨੇ ਪਰਮ ਪਾਵਨ ਸਰੂਪ ਧਾਰੇ ਹਨ ਦਸੋਈ, ਉਹ ਭਾਵਨਾ ਨਾਲ ਪ੍ਰਗਟ ਹੁੰਦੇ, ਤੇ ਜੈਸੀ ਭਾਵਨਾ ਕਿਸੇ ਦੀ ਹੋਵੇ, ਜਿਸ ਤਰ੍ਹਾਂ ਭਾਈ ਕੰਡਿਆ ਜੀ ਨੇ ਉਹਨਾਂ ਨੂੰ ਸਭ ਦੇ ਵਿੱਚ ਹੀ ਉਹ ਗੁਰੂ ਮਹਾਰਾਜ ਕਹਿੰਦੇ ਦਰਸ਼ਨ ਹੁੰਦੇ, ਉਹ ਮਨ ਦੀ ਭਾਵਨਾ ਅਨੁਸਾਰ ਤੇ ਸ਼ੁੱਧ ਦੇ ਅਨੁਸਾਰ ਉਹ ਵਾਹਿਗੁਰੂ ਪਰਮੇਸ਼ਵਰ ਉਹਨਾਂ ਦੀ ਇੱਛਾ ਪੂਰੀ ਕਰਦਾ ਰਹਿੰਦਾ, ਉਹਨਾਂ ਦੇ ਨਾਲ ਹੀ ਰਹਿੰਦਾ, ਉਹਨਾਂ ਦੇ ਪ੍ਰੇਮ ਦੇ ਵਸ ਹੋ ਜਾਂਦਾ। ਪਰ ਉਹ ਮਨ ਐਸਾ ਨਿਰਮਲ ਤੇ ਪ੍ਰੇਮ ਤੇ ਇਕਾਗਰਤਾ ਦੇ ਵਿੱਚ ਹੋ ਜਾਏ, ਹੋਰ ਕੋਈ ਨੇ ਵੇਖਣ ਸੁਣ ਸੁਨਾਵਨੋ ਮਨ ਮੈਂ ਦਿਲੀਏ ਸਾਚ, ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੂ ਹਰ ਫਿਰੇ ਕਹਿਤ ਕਬੀਰ ਕਬੀਰ। ਸਰਗੁਣ ਅਵਸਥਾ ਦੇ ਵਿੱਚ ਹੀ ਜਿਵੇਂ ਛੋਟਾ ਬੱਚਾ ਹੋਵੇ, ਮਸਤਾਨਾ ਹੋਵੇ, ਕਿਤੇ ਡਿੱਗ ਨਾ ਪਵੇ ਜਾਂ ਹੋਰ ਚੀਜ਼ ਹੈ, ਮਾਂ ਉਹਦਾ ਖਿਆਲ ਰੱਖੇ, ਇਸ ਤਰ੍ਹਾਂ ਕਿਤੇ ਇਹਨੂੰ ਔਕੜ ਨਾ ਆ ਜਾਏ, ਤੇ ਨਾਲ ਨਾਲ ਫਿਰਦਾ ਹੈ ਜੇ ਕਿਤੇ ਉਸ ਵੇਲੇ ਦੇ ਦਵੈਸ਼ੀਆਂ ਨੇ ਫਾਸੀਆਂ ਅੱਗੇ ਵੀ ਸੁੱਟਿਆ ਤਾਂ ਵੀ ਨਾਲ, ਜੇ ਗੰਗਾ ਸੁੱਟਿਆ ਤਾਂ ਵੀ ਨਾਲ, ਉੱਥੇ ਗੰਗਾ ਕੇ ਲਹਿਰ ਮੇਰੀ ਟੁੱਟੀ ਜਿੰਦੀ। ਇਸ ਤਰ੍ਹਾਂ ਭਗਤ ਪ੍ਰਹਿਲਾਦ ਨੂੰ ਕਹਿੰਦਾ ਨਾਲ ਹੈ, ਕਿੱਥੇ ਗਿਆ, ਸਾਰੇ ਵਿਆਪਕ ਹੈ, ਫਿਰ ਦਿਖਾ, ਫਿਰ ਉਸੇ ਵੇਲੇ ਹੀ ਫਿਰ ਉਹ ਐਸਾ ਸਰੂਪ ਧਾਰ ਕੇ ਉਹ ਦ੍ਰਿਸ਼ ਦਾ ਨਾਸ਼ ਕਰ ਦਿੱਤਾ। ਜਿਸ ਮਨ ਹਰ ਚਰਨ ਨਿਵਾਸ, ਪਰ ਚਰਨਾਂ ਦੇ ਵਿੱਚ ਧਿਆਨ ਰੱਖਣਾ ਕਿ ਨਿਵਰਤਾ ਦੀ ਸਹਿਜ, ਇਹ ਵੀ ਨਾ ਹੋਵੇ ਕਿ ਮੈਨੂੰ ਹੀ ਰੱਬ ਦਿਸਿਆ ਜਾਂ ਹੋ, ਮਹਾਰਾਜ ਕਿਰਪਾ ਹੀ ਕਰਦੇ ਰਹੋ। ਅਧਿਸ਼ਠਾਨ ਸਰੂਪ ਜਿਹੜਾ ਹੈ ਉਹਦੇ ਵਿੱਚ ਹੀ ਜਿਹੜੀ ਸਾਡੀ ਸੁਰਤ ਜਾਂ ਬਿਰਤੀ ਜਿਹੜੀ ਹੈ, ਸਾਰੇ ਵਿਆਪਕ ਸਰੂਪ ਹੈ ਉਹਦੇ ਵਿੱਚ ਹੀ, ਜਿਸੇ ਭਾਈ ਨੰਦ ਲਾਲ ਜੀ ਦੀ ਅਵਸਥਾ ਪ੍ਰਸੰਨ ਕੀਤੀ ਹੈ ਵੀ ਸਾਰਿਆਂ ਦੇ ਵਿੱਚ ਹੀ ਹੋਈ ਹੈ, ਰੂਹ ਦਰ ਹਰਜਸ਼ਨ ਗੁਰੂ ਗੋਬਿੰਦ ਸਿੰਘ ਤੇ ਸਾਰੇ ਨੇਤਰਾਂ ਦੇ ਵਿੱਚ ਵੀ ਉਹੀ ਦੇਖਣ ਵਾਲਾ ਹੈ। ਆਸਾਰ ਸੁਣਦਾ ਤੁਸੀਂ ਜਿਸ ਮਨ ਹਰ ਚਰਨ ਨਿਵਾਸ, ਮਨ ਦੇ ਵਿੱਚ ਚਰਨਾਂ ਦਾ ਨਿਵਾਸ ਹੋ ਜਾਏ ਅੱਖਰੀ ਹਰ ਤੇ, ਸੋ ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਭਾਈ ਜੋ ਇਹ ਸਾਧ ਸੰਗਤ ਦੇ ਵਿੱਚ ਹੋਈ ਇਹ ਵਿਚਾਰਾਂ ਗੁਰਬਾਣੀ ਦੇ ਅਰਥ ਸਮਝ ਆਉਂਦੀ ਤੇ ਹੁੰਦਾ ਤੇ ਅੱਗੇ ਮੰਨਣ ਦੀ ਵੀ ਉਸਦੀ ਕਿਰਪਾ ਨਾਲ ਹੁੰਦੀ ਹੈ, ਐਸੇ ਦਰਸ਼ਨ ਵੀ ਉਸਦੀ ਕਿਰਪਾ ਨਾਲ ਹੀ ਹੁੰਦੇ ਹੈ ਤੇ ਜੇ ਵਿਚਾਰ ਉਸਦੀ ਕਿਰਪਾ ਨਾਲ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ ਜਾਂ ਕੋਈ ਤਰੁੱਟੀਆਂ ਰਹਿ ਗਈਆਂ, ਕਿਉਂਕਿ ਕਿਰਪਾ ਸਾਧ ਸੰਗਤ ਜਿਸਦੀ ਵੱਡੀ ਤੋਂ ਵੱਡੀ ਹੈ ਬਹੁਤੀ ਤੋਂ ਬਹੁਤੀ ਹੈ, ਉਹਨਾਂ ਆਪ ਗੁਰਮੁਖਾਂ ਨੇ ਕਿਰਪਾ ਕਰਨੀ ਔਰ ਸਾਧ ਸੰਗਤ ਤੇ ਗੁਰੂ ਸਾਹਿਬ ਜੀ ਦੀ ਆਸ਼ੀਰਵਾਦ ਕਿਰਪਾ ਦੁਆਰਾ ਇਹ ਸਿਧਾਂਤ ਮੇਰੇ ਮਨ ਵਿੱਚ ਵਸੇ, ਮਨ ਬਾਣੀ ਸਰੀਰ ਕਰਕੇ ਫਿਰ ਹੀ ਇਸ ਸੇਵਾ ਦੀ ਯੋਗਤਾ ਹੋ ਸਕਦੀ ਹੈ।
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾੜ ਸੁਹੰਦਾ ਦਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੋ ਮਿਲਿਆ ਠੀਕ ਸਾਧ ਸੰਗਤ ਜੀ, ਜਿਹਨਾਂ ਮਹਾਂਪੁਰਸ਼ਾਂ ਤੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਉਹਨਾਂ ਤੋਂ ਇਹ ਬ੍ਰਹਮ ਵਿਦਿਆ ਦਾ ਬੋਧ ਹੋਇਆ ਹੈ, ਜਿੰਨੀ ਕੁ ਸਮਝ ਹੁੰਦੀ ਕਿਸੇ ਦੀ ਗ੍ਰਹਿਣ ਕਰ ਲੈਂਦਾ ਹੈ ਤੇ ਇਸ ਸਥਾਨ ਤੇ ਉਹਨਾਂ ਦੀ ਸੇਵਾ ਵੀ ਲੱਗੀ ਹੋਈ ਸੀ। ਬਹੁਤ ਸਮਾਂ ਉਹਨਾਂ ਨੇ ਇੱਥੇ ਸੇਵਾ ਕਰਦਿਆਂ ਵੀ ਇੱਥੇ ਦਾ ਵੀ ਪ੍ਰਬੰਧ ਕਰਦਿਆਂ ਤੇ ਬਾਹਰ ਜੋ ਵਾਹਿਗੁਰੂ ਵੱਲੋਂ ਸੇਵਾ ਲੱਗੀ ਸੀ ਉਹ ਵੀ ਸੰਗਤਾਂ ਨੂੰ ਲੈ ਕੇ ਵਿਚਾਰ ਕਰਦੇ ਰਹੇ, ਪਰਵਕਾਰ ਕਰਦੇ ਰਹੇ, ਅੰਮ੍ਰਿਤ ਛਕਾਉਂਦੇ ਰਹੇ ਤੇ ਉਹ ਅਖੀਰ ਤੇ ਆਪਣੀ ਜਨਮ ਯਾਤਰਾ ਨੂੰ ਗੁਰਮਤ ਦੇ ਅਨੁਸਾਰ ਬਤੀਤ ਕਰਦੇ ਹੋਏ ਹਾੜ ਦੇ ਮਹੀਨੇ 15 ਹਾੜ ਨੂੰ ਉਹ ਆਪਣੀ ਯਾਤਰਾ ਸੰਪੂਰਨ ਕਰ ਗਏ। ਸੋ 15 ਹਾੜ ਵਾਲੇ ਦਿਨ ਉਹ ਅੱਜ ਕੱਲ੍ਹ ਤਾਂ ਨਵੇਂ ਨਵੇਂ ਵਿਚਾਰ, ਨਵੀਆਂ ਨਵੀਆਂ ਬੁੱਧੀਆਂ ਤੇ ਨਵੀਆਂ ਨਵੀਆਂ ਖੇਡਾਂ ਚੱਲ ਰਹੀਆਂ ਨੇ। ਕੋਈ ਸੰਗਰਾਨਾ 'ਚ ਵੀ ਫਰਕ ਸੁਣੀ ਲਾਇਆ, ਕੋਈ ਕਹਿੰਦਾ ਆਹ, ਕੋਈ ਦੂਜਿਆਂ 'ਚ ਵੀ ਫਰਕ ਪਾ ਦਿੱਤਾ। ਪਰ ਜਿਹੜਾ ਪਹਿਲਾਂ ਹੀ ਵਿਚਾਰ ਚੱਲਿਆ ਹੁੰਦਾ ਹੈ ਜਿਵੇਂ ਅੱਜ ਸੰਗਰਾਂਦ ਨੇ 15, ਉਸਦੇ ਅਨੁਸਾਰ ਉਹਨਾਂ ਦਾ 15 ਨੂੰ ਜੋੜ ਮਿਲਾਇਆ, ਪਾਠ ਗੁਰਮੁਖਾਂ ਨੇ ਰੱਖਿਆ ਹੈ, ਸਹਿਜ ਦਾ ਹੌਲੀ ਹੌਲੀ ਹੋਈ ਜਾਂਦਾ ਹੈ ਕਿ ਉਸ ਦਿਨ ਨੂੰ ਵੀ ਸੰਗਤਾਂ ਦੇ ਆਪਣੇ ਭਾਈ ਇਹ ਉਹਨਾਂ ਦੇ ਜੀਵਨ ਬਾਰੇ ਜਾਂ ਉਹਨਾਂ ਦੇ ਪਰਵਪਾਰ ਬਾਰੇ ਇੰਨਾ ਕਰ ਗਏ ਨੇ, ਉਹ ਵਿਚਾਰ ਹੋਣਗੇ। ਵਿਚਾਰ ਇਹੀ ਹੁੰਦੀ ਹੈ ਵੀ ਉਹਨਾਂ ਨੇ ਐਸਾ ਜੀਵਨ ਬਤੀਤ ਕੀਤਾ ਗੁਰਸਿੱਖੀ ਦਾ, ਉਸ ਸਾਨੂੰ ਵੀ ਕੋਈ ਸਿੱਖਿਆ ਸਾਡੇ ਮਨ ਦੇ ਵਿੱਚ ਵਸ ਜਾਵੇ ਤੇ ਅਸੀਂ ਵੀ ਪਾਰ ਹੋ ਜਾਈਏ। ਉਹਨਾਂ ਦਾ ਜੋੜ ਮੇਲਾ ਹੈ, ਉਹਨਾਂ ਤੋਂ ਅਰਦਾਸ ਕਰੀਏ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ। ਤੂੰ ਠਾਕੁਰ ਤੁਮ